ਰਾਜੀ ਰੱਜ ਕੇ ਤੁਸੀਂ ਖਾਣੀ ਨੋਨ ਵੈਜ ਤੇ ਵੈਜ ਫੂਡ ਦਾ ਸਵਾਦ ਬੜਾ ਤੂਫਾਨੀ ਸਾਡੇ ਸਵੀਟ ਮਹਿਲ ਦਾ ਲੱਭਣਾ ਨੀ ਕੋਈ ਸਾਨੀ
ਵਧੇਰੇ ਜਾਣਕਾਰੀ ਦੇ ਲਈ ਤੁਸੀਂ ਸੰਪਰਕ ਕਰ ਸਕਦੇ ਹੋ ਸੁੱਖਾ ਕੰਗ ਜੀ ਨੂੰ 416-679-9991 ਤੇ 416-679-9191
ਪੜ੍ਹ ਪੜ੍ਹ ਆਲਮ ਫਾਜ਼ਿਲ ਹੋਇਓ ਕਦੇ ਆਪਣੇ ਆਪ ਨੂੰ ਪੜ੍ਹਿਆ ਹੀ ਨਹੀਂ ਜਾ ਜਾ ਬੜਦਾ ਮੰਦਰ ਮਸੀਤੀ ਕਦੇ ਮਨ ਆਪਣੇ ਵਿੱਚ ਬੜਿਆ ਹੀ ਨਹੀਂ ਮੈਂ ਤੁਹਾਡਾ ਹੋਸਟ ਡਾਕਟਰ ਨਰਿੰਦਰ ਰਵੀ ਗੋਇਲ ਮਾਇੰਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ ਜਿਹਦੇ ਵਿੱਚ ਵੱਖ ਵੱਖ ਟੌਪਿਕਾਂ ਨੂੰ ਬੜੇ ਸਿੰਪਲ ਤਰੀਕੇ ਦੇ ਨਾਲ ਤੁਹਾਡੇ ਰੂਬਰੂ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ ਮਾਇੰਡ ਐਂਡ ਬਾਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਦਰਸ਼ਕਾਂ ਤੇ ਸਰੋਤਿਆਂ ਨੂੰ ਡਾਕਟਰ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ ਸਲਾਮ ਅਲੈਕਮ ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ ਸੰਡੇ ਦੀ ਹਰ ਸਵੇਰ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਮੈਂ ਤੁਹਾਡੀ ਸੇਵਾ ਦੇ ਵਿਚ ਹਾਜ਼ਰ ਹੁੰਦਾ ਮਾਇੰਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਜਿਸ ਦੇ ਵਿਚ ਜ਼ਿਆਦਾਤਰ ਸਪਿਰਚੁਅਲ ਟੌਪਿਕਸ ਨੂੰ ਡਿਸਕਸ ਕੀਤਾ ਜਾਂਦਾ ਹੈ ਉਸ ਤੋਂ ਇਲਾਵਾ ਰਿਲੀਜੀਅਸ ਟੌਪਿਕ ਐਥੀਕਲ ਟੌਪਿਕ ਪੋਲੀਟੀਕਲ ਸੋਸ਼ਲ ਜਾਂ ਬਹੁਤ ਵਾਰ ਅਸੀਂ ਮੈਡੀਕਲ ਟੌਪਿਕਸ ਨੂੰ ਮੈਡੀਕਲ ਡਿਜ਼ੀਜ਼ ਨੂੰ ਵੀ ਡਿਸਕਸ ਕਰਦੇ ਹਾਂ ਜਦੋਂ ਕਦੇ ਵੀ ਲਾਈਵ ਮੇਰੇ ਨਾਲ ਕੋਈ ਕੈਨੇਡੀਅਨ ਜਾਂ ਅਮੈਰੀਕਨ ਲਾਇਸੈਂਸਡ ਡਾਕਟਰ ਮਿਲ ਜਾਂਦਾ ਤਾਂ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਕਿਉਂ ਕਿਉਂਕਿ ਇੱਕ ਤਾਂ ਇਹ ਬੈਨੀਫਿਟ ਹੈ ਕਿ ਜਿਹੜਾ ਕੈਨੇਡੀਅਨ ਐਂਡ ਅਮੈਰੀਕਨ ਲਾਇਸੈਂਸਡ ਡਾਕਟਰ ਹੋਏਗਾ ਉਹ ਜੋ ਵੀ ਗੱਲ ਕਰੇਗਾ ਇਟਸ ਰੈਕੋਗਨਾਈਜ਼ਡ ਬਾਈ ਦੈਟ ਗੌਰਮੈਂਟ ਬਾਈ ਕੈਨੇਡੀਅਨ ਗੌਰਮੈਂਟ ਕਿ ਦੂਸਰੀ ਗੱਲ ਜਦੋਂ ਆਪਾਂ ਕਲੀਨਿਕ ਚ ਜਾਂਦੇ ਹਾਂ ਡਾਕਟਰ ਨਾਲ ਗੱਲ ਕਰਦੇ ਹਾਂ ਉਹ ਦੇ ਆਰ ਆਲਵੇਜ਼ ਬਿਜ਼ੀ ਉਹ ਡਿਟੇਲ ਦੇ ਵਿੱਚ ਨਹੀਂ ਸਮਝਾ ਸਕਦੇ ਤੇ ਜਦੋਂ ਉਹ ਏਅਰ ਤੇ ਆਉਂਦੇ ਨੇ ਕੋਈ ਵੀ ਟੌਪਿਕ ਦੇ ਉੱਤੇ ਜਾਂ ਤੁਸੀਂ ਕੋਈ ਕੁਐਸਚਨ ਕਰਦੇ ਹੋ ਉਹਦਾ ਉਹ ਡਿਟੇਲ ਚ ਆਂਸਰ ਦੇ ਜਾਂਦੇ ਨੇ ਤੇ ਨਾਲ ਉਹ ਰਿਕਾਰਡ ਵੀ ਹੋ ਜਾਂਦਾ ਜਦੋਂ ਵੀ ਤੁਹਾਨੂੰ ਕਦੇ ਲੋੜ ਪਵੇ ਤੁਸੀਂ ਸੁਣ ਵੀ ਸਕਦੇ ਹੋ ਇਸ ਕਰਕੇ ਫਾਇਦਾ ਹੋ ਜਾਂਦਾ ਸੋ ਇਹ ਜਿਹੜਾ ਕੁੱਲ ਮਿਲਾ ਕੇ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਅਰਫਾ ਮੁਜ਼ੱਫਰ ਰੀਅਲ ਸਟੇਟ ਦੀ ਦੁਨੀਆਂ ਦਾ ਇੱਕ ਜਾਣਿਆ ਮਾਨਿਆ ਨਾਂ ਕਾਹਦੇ ਵਿੱਚ ਇਮਾਨਦਾਰੀ ਦੇ ਵਿੱਚ ਸਪਸ਼ਟਤਾ ਦੇ ਵਿੱਚ ਕਲੈਰਿਟੀ ਦੇ ਵਿੱਚ ਤੇ ਸਕੂਨ ਦੇ ਵਿੱਚ ਨਾ ਉਹਨਾਂ ਨੇ ਹੇਰਾਫੇਰੀ ਕਰਨੀ ਹੈ ਨਾ ਝੂਠ ਬੋਲਣਾ ਤੇ ਨਾ ਚਲਾਕੀਆਂ ਕਰਨੀਆਂ ਨੇ ਸਿੱਧੀ ਸਪਸ਼ਟ ਤੇ ਸਾਫ਼ ਗੱਲ ਕਰਨੀ ਹੈ ਪੈਸਾ ਇੰਨਾ ਨਹੀਂ ਚਾਹੀਦਾ ਕਿ ਹੇਰਾਫੇਰੀਆਂ ਕਰਕੇ ਘਰ ਭਰ ਲਓ ਜਾਣਾ ਤਾਂ ਖਾਲੀ ਹੱਥ ਹੈ ਇਹ ਉਹਨਾਂ ਦਾ ਵਿਸ਼ਵਾਸ ਹੈ ਇਸ ਕਰਕੇ ਉਹ ਸਕੂਨ ਦੀ ਨੀਂਦ ਸੌਂਦੇ ਨੇ ਮੈਂ ਉਹਨਾਂ ਨਾਲ ਡੀਲ ਕੀਤਾ ਡੀਲ ਕਰਨ ਤੋਂ ਬਾਅਦ ਨਾ ਹੀ ਉਹਨਾਂ ਨੇ ਅੱਜ ਤੱਕ ਮੈਨੂੰ ਕਿਹਾ ਕਿ ਮੇਰੇ ਬਾਰੇ ਕੁਝ ਕਹਿ ਦਿਓ ਨਾ ਹੀ ਉਹਨਾਂ ਨੇ ਕਿਹਾ ਮੈਨੂੰ ਕੋਈ ਪੇੜ ਦੇ ਰਹੇ ਪੇੜ ਤਾਂ ਮੈਂ ਵੈਸੇ ਹੀ ਕੋਈ ਅੱਜ ਤੱਕ ਐਡਵਰਟਾਈਜ਼ਮੈਂਟ ਨਹੀਂ ਕਰਦਾ ਲੋੜ ਹੀ ਨਹੀਂ ਮੈਨੂੰ ਆਪਾਂ ਆਪਣੇ ਸ਼ੌਕ ਲਈ ਇਹ ਪ੍ਰੋਗਰਾਮ ਕਰਦੇ ਹਾਂ ਮਾਲਕ ਨੇ ਬਹੁਤ ਕੁਝ ਦਿੱਤਾ ਉਹਦੀ ਰਹਿਮਤ ਹੈ ਸੋ ਹੋਰ ਚੀਜ਼ ਦੀ ਲੋੜ ਨਹੀਂ ਨਾਲੇ ਵੈਸੇ ਵੀ ਹੁਣ ਤਾਂ ਬੋਨਸ ਦੇ ਦਿਨ ਕੱਟ ਰਹੇ ਹਾਂ ਸੋ ਅਰਫਾ ਮੁਜ਼ੱਫਰ ਦੇ ਬਾਰੇ ਮੈਂ ਦੱਸਣਾ ਚਾਹੁੰਦਾ ਕਿ ਜਦੋਂ ਵੀ ਤੁਸੀਂ ਕੋਈ ਚੀਜ਼ ਖਰੀਦਣੀ ਹੈ ਜਾਂ ਵੇਚਣੀ ਹੈ ਤੇ ਤੁਹਾਨੂੰ ਰੀਅਲ ਸਟੇਟ ਦੇ ਬੰਦੇ ਦੀ ਲੋੜ ਪੈਂਦੀ ਹੈ ਵਿਚੋਲੀਏ ਦੀ ਲੋੜ ਪੈਂਦੀ ਹੈ ਪੰਜਾਬੀ ਚ ਉਹਨੂੰ ਦਲਾਲ ਕਹਿੰਦੇ ਨੇ ਇੰਡੀਆ ਚ ਦਲਾਲ ਕਹਿੰਦੇ ਨੇ ਹੁਣ ਇੱਥੇ ਸਾਡੇ ਕੈਨੇਡਾ ਵਿੱਚ ਰੀਅਲ ਸਟੇਟ ਦੇ ਏਜੰਟ ਕਹਿੰਦੇ ਨੇ ਉਹ ਦੋਨਾਂ ਪਾਸੇ ਗੱਲ ਕਰਾ ਕੇ ਵੇਚਣ ਵਾਲੇ ਵੱਲ ਵੀ ਤੇ ਲੈਣ ਵਾਲੇ ਵੱਲ ਵੀ ਤੁਹਾਡੀ ਡੀਲ ਫਾਈਨਲ ਕਰਾ ਦਿੰਦੇ ਤੇ ਵਿੱਚੋਂ ਆਪਣੀ ਚੁੰਗ ਕੱਢ ਲੈਂਦੇ ਜਿਹਨੂੰ ਵਿੱਚੋਂ ਕਮਿਸ਼ਨ ਕਹਿੰਦੇ ਨੇ ਅੱਜ ਕਿਉਂਕਿ ਕਮਿਸ਼ਨ ਪਰਸੈਂਟੇਜ ਦੇ ਅਨੁਸਾਰ ਹੈ ਜਦੋਂ ਅਸੀਂ ਕੈਨੇਡਾ ਆਏ 87 ਦੇ ਵਿੱਚ ਉਦੋਂ ਵੀ 2-3-4% ਜਿੰਨੀ ਵੀ ਸੀ ਮੈਨੂੰ ਪਤਾ ਨਹੀਂ ਅੱਜ ਵੀ ਉਨੀ ਹੈ ਪਰ ਕੀਮਤਾਂ ਉਦੋਂ ਜੇ 2 ਲੱਖ ਦੀ ਸੀ ਅੱਜ 20 ਲੱਖ ਦੀ ਹੋ ਗਈ ਤੇ ਪੈਸ ਕਰਕੇ ਉਹਨਾਂ ਦੇ ਕਾਫੀ ਪੈਸੇ ਵੱਧ ਗਏ ਸੋ ਇਸ ਕਰਕੇ ਜਦੋਂ ਥੋੜੇ ਜਿਹੇ ਅਸੀਂ ਨੋਬੜੀ ਕੇਅਰ ਮਿਹਨਤ ਉਨੀ ਕਰਨੀ ਪੈਂਦੀ ਹੈ ਸੋ ਤੁਸੀਂ ਕਦੇ ਵੀ ਇੱਕ ਬੰਦੇ ਨੂੰ ਬੁਲਾ ਕੇ ਉਹਦੇ ਨਾਲ ਫਾਈਨਲ ਨਾ ਕਰੋ 2-3-4-5-6 ਜਿੰਨੇ ਮਰਜ਼ੀ ਬੰਦੇ ਬੁਲਾਓ ਸਾਰਿਆਂ ਨਾਲ ਗੱਲਬਾਤ ਕਰੋ ਇੱਕ ਤਾਂ ਤੁਹਾਨੂੰ ਨੌਲੇਜ ਪਤਾ ਲੱਗ ਜੂਗੀ ਇੱਕ ਦੂਜੇ ਦੇ ਬਾਰੇ ਜਜਮੈਂਟ ਹੋਜੂਗੀ ਕਿਹੜਾ ਬੰਦਾ ਡਰਾਮੇ ਕਰ ਰਿਹਾ ਕਿਹੜਾ ਬੰਦਾ ਤੁਹਾਡੇ ਹੱਕ ਦੀ ਹੈ ਕਿਹੜਾ ਬੰਦਾ ਤੁਹਾਡੇ ਪੈਸੇ ਬਚਾਊਗਾ ਜੇ ਤੁਸੀਂ ਖਰੀਦਣਾ ਵੀ ਹੈ ਜਾਂ ਵੇਚਣਾ ਵੀ ਹੈ ਉਹਨੂੰ ਤਾਂ ਪੈਸੇ ਬਣਨਗੇ ਉਹ ਤੁਹਾਨੂੰ ਕਿੰਨੇ ਪੈਸੇ ਵਾਪਸ ਕਰੂਗਾ ਇਹ ਲੀਗਲ ਗੱਲ ਹੈ ਸੋਢੀ ਸਾਹਿਬ ਇਸ ਦੇ ਉੱਤੇ ਪਹਿਲਾਂ ਕਈ ਬੰਦੇ ਕਹਿੰਦੇ ਸੀ ਨਹੀਂ ਜੀ ਨਹੀਂ ਜੀ ਨਹੀਂ, ਉਹ ਕਹਿੰਦੇ ਮੈਨੂੰ ਕਰ ਦਿਓ ਸੂ, ਇਹ ਬਿਲਕੁਲ ਲੀਗਲ ਗੱਲ ਹੈ ਕੈਸ਼ ਵਾ, ਕਿਉਂਕਿ ਪੈਸਾ ਇੱਕ ਇਹੋ ਜਿਹੀ ਚੀਜ਼ ਹੈ ਜਿਹਦੇ ਕਰਕੇ ਬੰਦੇ ਦੀ ਦੀਨ ਇਮਾਨ ਬਹੁਤੇ ਬੰਦਿਆਂ ਦਾ ਵਿਗੜ ਜਾਂਦਾ। ਸੋ ਇਸ ਕਰਕੇ ਮੈਂ ਕਹਿੰਦਾ ਕਿ ਕਾਫੀ ਬੰਦਿਆਂ ਨੂੰ ਬੁਲਾਓ, ਗੱਲਬਾਤ ਕਰੋ, ਤੇ ਉਹਦੇ ਵਿੱਚ ਇੱਕ ਨਾਮ ਹੈ ਜਿਹੜਾ ਕਹਿੰਦਾ ਆਪਣੇ ਵੱਲੋਂ, ਉਹ ਅਰਫਾ ਮੁਜ਼ੱਫਰ ਜੀ ਦਾ 6478625 6478982 ਉਹਨਾਂ ਨਾਲ ਵੀ ਗੱਲਬਾਤ ਕਰ ਲਓ। ਪੈਸਾ ਨਹੀਂ ਲੱਗਣਾ, ਟਕਾ ਨਹੀਂ ਲੱਗਣਾ, ਅਲਨੇ ਆਪੀ ਚੱਲ ਕੇ ਆਉਣਾ, ਤੁਹਾਡੇ ਟਾਈਮ ਦੇ ਮੁਤਾਬਕ ਆਉਣਾ। ਜੇ ਕੋਈ ਨਖਰੇ ਕਰਦਾ ਉਹਨੂੰ ਕਹਿ ਰਹਿਣ ਦੇ, ਦੇਖੋ ਕਿਵੇਂ ਭੱਜਿਆ ਆਊਗਾ। ਸੋ ਇਹ ਉਸ ਤੋਂ ਬਾਅਦ ਤੁਸੀਂ ਜੱਜਮੈਂਟ ਕਰੋ, ਜੇ ਤੁਹਾਨੂੰ ਪਹਿਲਾ ਬੰਦਾ ਵਧੀਆ ਲੱਗਦਾ ਪਹਿਲੇ ਨੂੰ ਦੇ ਦਿਓ, ਦੂਜਾ ਤੀਜਾ ਚੌਥਾ ਜਿਹੜਾ ਵੀ ਵਧੀਆ ਲੱਗਦਾ ਚੰਗਾ ਲੱਗਦਾ। ਤੇ ਜੇ ਤੁਹਾਨੂੰ ਲੱਗਦਾ ਕਿ ਅਰਫਾ ਮੁਜ਼ੱਫਰ ਜੀ ਤੁਹਾਡੇ ਕਾਫੀ ਪੈਸੇ ਵੀ ਬਚਾਉਂਦੇ ਨੇ, ਇਮਾਨਦਾਰ ਵੀ ਨੇ, ਅੱਜ ਕੱਲ ਉਹਨਾਂ ਦੇ ਕਹਿਣ ਦੀ ਗੱਲ ਨਹੀਂ ਹੈ, ਗਾਹਕ ਨੇ ਲੈਣਾ ਸਮਾਨ, ਇਹਨਾਂ ਨੇ ਵੇਚਣਾ, ਹੋਰ ਤਾਂ ਮੋਟੀ ਜੀ ਕੋਈ ਗੱਲ ਹੀ ਨਹੀਂ। ਸੋ ਇਸ ਕਰਕੇ ਜਦੋਂ ਵੀ ਤੁਸੀਂ ਮਕਾਨ ਖਰੀਦਣਾ ਜਾਂ ਵੇਚਣਾ ਜਾਂ ਕੋਈ ਪ੍ਰੋਪਰਟੀ ਹੋਵੇ ਤਾਂ ਅਰਫਾ ਮੁਜ਼ੱਫਰ ਜੀ ਨੂੰ ਕਾਲ ਕਰ ਲਓ, ਡਿਸੀਜਨ ਉਸ ਤੋਂ ਬਾਅਦ ਕਰਿਓ। ਅਰਫਾ ਮੁਜ਼ੱਫਰ ਜੀ ਦਾ ਨੰਬਰ 6478862 ਇੱਕ ਗੱਲ ਦੀ ਮੈਂ ਗਰੰਟੀ ਕਹਿੰਦਾ, ਠੇਰਾ ਫੇਰੀ ਨਹੀਂ ਕਰਦੇ, ਝੂਠ ਫਰੇਬ ਨਹੀਂ ਮਾਰਦੇ, ਇਹ ਗੱਲ ਦੀ ਮੇਰੀ ਗਰੰਟੀ ਹੈ। ਸੋ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਹੈਗਾ 9/11 ਦੇ ਉੱਤੇ। ਦੁਨੀਆਂ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ 9/11 ਹੋਇਆ ਸੀ, ਜਦੋਂ ਅਮਰੀਕਾ ਦੇ ਵਿੱਚ ਜਿਹੜਾ ਨਿਊਯਾਰਕ ਸਿਟੀ ਹੈ ਉੱਥੇ ਬੰਬ ਚੱਲੇ ਸੀ ਤੇ ਬਿਲਡਿੰਗਾਂ ਢਈਆਂ ਸੀ। ਇੱਕ ਤਾਂ ਉਹ 9/11 ਹੈ, ਇੱਕ ਹੋਰ ਵੀ 9/11 ਹੋਇਆ ਸੀ। ਆਪਾਂ ਦੂਜੇ 9/11 ਦੀ ਗੱਲ ਕਰਾਂਗੇ, ਉਹਦੇ ਬਾਰੇ ਜਦੋਂ ਗੱਲ ਕਰਾਂਗੇ ਮੈਂ ਤੁਹਾਨੂੰ ਦੱਸੂਗਾ ਕਿ ਉਹ 9/11 ਕਿਉਂ ਪ੍ਰਸਿੱਧ ਹੈ ਤੇ ਇਹ 9/11 ਦੋਨੇ ਹੋਏ ਅਮਰੀਕਾ 'ਚ ਹੀ ਨੇ। ਇੱਕ ਨਿਊਯਾਰਕ 'ਚ ਹੋਇਆ ਸੀ, ਇੱਕ ਸ਼ਿਕਾਗੋ 'ਚ ਹੋਇਆ ਸੀ, ਹੋਏ ਦੋਨੇ ਸਤੰਬਰ ਦਾ 9ਵਾਂ ਮਹੀਨਾ ਦਾ ਸਤੰਬਰ 11 ਨੂੰ ਨੇ। ਇੱਕ 2001 'ਚ ਹੋਇਆ ਸੀ, ਇੱਕ 1898 ਜਾਂ 93 'ਚ ਹੋਇਆ ਸੀਗਾ। ਸੋ ਉਹ ਉਹਨਾਂ ਦੇ ਬਾਰੇ ਗੱਲਬਾਤ ਕਰਾਂਗੇ। ਸੋ ਤੁਸੀਂ ਵੀ ਕੋਈ ਵਿਚਾਰ ਦੇਣੇ ਹੋਣ, ਸ਼ੋਰ ਯੂ ਕੈਨ ਕਾਲ ਔਨ ਦਾ ਰੇਡੀਓ 416-620-1778 416-620-1778। ਅੱਜ ਮੈਂ ਡਾਕਟਰ ਅਲ ਸ਼ਾਬੀ ਜਿਹੜੇ ਕਿ ਔਰੰਜਵਿਲ ਦੇ ਵਿੱਚ ਕੰਮ ਕਰਦੇ ਨੇ, ਨਾਲ ਦੀ ਨਾਲ ਸਾਡੇ ਕੋਲ BNC ਮੈਡੀਕਲ ਸੈਂਟਰ ਦੇ ਵਿੱਚ ਵੀ ਨੇ, ਬ੍ਰੈਂਪਟਨ ਦੇ ਵਿੱਚ ਜਿਹੜਾ BNC ਮੈਡੀਕਲ ਸੈਂਟਰ ਹੈ ਉੱਥੇ ਕੰਮ ਕਰਦੇ ਨੇ, ਤੇ ਨਾਲ ਹੀ ਦੂਸਰੇ ਡਾਕਟਰ ਡਾਕਟਰ ਨਾਜ ਨੇ, ਨਵੇਂ ਆਏ ਨੇ, ਫੈਮਿਲੀ ਪੇਸ਼ੈਂਟ ਲੈਂਦੇ ਨੇ, ਉਹਨਾਂ ਨਾਲ ਲਾਈਨ ਮਿਲਾਵਾਂਗੇ। ਜੇ ਦੋਨਾਂ ਨਾਲ ਜਾਂ ਇੱਕ ਨਾਲ ਲਾਈਨ ਮਿਲ ਗਈ ਤੇ ਤੁਹਾਡੇ ਨਾਲ ਮੈਂ ਉਹਨਾਂ ਦੇ ਨਾਲ ਗੱਲਬਾਤ ਕਰਾਂਗਾ, ਤੁਹਾਡੇ ਨਾਲ ਵਿਚਾਰ ਜਿਹੜੇ ਸਾਂਝੇ ਕਰਾਂਗੇ। ਉਸ ਤੋਂ ਬਾਅਦ ਆਪਾਂ ਤਾਂ ਸਦਾ ਹੀ ਹਾਜ਼ਰ ਹਾਂ, ਆਪਾਂ ਬਾਕੀ ਜਿਹੜਾ ਹੈਗਾ 9/11 ਦੇ ਉੱਪਰ ਕਰਾਂਗੇ। ਸੋ ਸੁਣੋ ਪਹਿਲਾਂ ਇੱਕ ਗੀਤ, ਇਨ ਬਿਟਵੀਨ ਆਪਾਂ ਡਾਕਟਰ ਅਲ ਸ਼ਾਬੀ ਨਾਲ ਪਹਿਲਾਂ ਲਾਈਨ ਮਿਲਾਵਾਂਗੇ, ਜੇ ਉਹਨਾਂ ਨਾਲ ਮਿਲ ਗਈ ਉਹਨਾਂ ਨਾਲ 5-7 ਮਿੰਟ ਗੱਲ ਕਰਾਂਗੇ, ਤੇ ਨਾਲ ਹੀ ਫਿਰ ਡਾਕਟਰ ਨਾਜ਼ ਜਿਹੜੇ ਕਿ ਕਰਾਚੀ ਤੋਂ ਨੇ ਉਹਨਾਂ ਨਾਲ ਗੱਲ ਕਰਾਂਗੇ, ਤੇ ਉਸ ਤੋਂ ਬਾਅਦ ਫਿਰ ਆਪਾਂ ਮੁੜ ਕੇ ਆਪਣਾ ਟੌਪਿਕ 9/11 ਸੁਣੋ।
ਜਬ ਜ਼ੀਰੋ ਦਿਆ ਮੇਰੇ ਭਾਰਤ ਨੇ, ਭਾਰਤ ਨੇ ਮੇਰੇ ਭਾਰਤ ਨੇ, ਦੁਨੀਆ ਕੋ ਤਬ ਗਿਣਤੀ ਆਈ, ਤਾਰੋਂ ਕੀ ਭਾਸ਼ਾ ਭਾਰਤ ਨੇ, ਦੁਨੀਆ ਕੋ ਪਹਿਲੇ ਸਿਖਲਾਈ, ਦੇਤਾ ਨਾ ਦਸ਼ਮ ਲੋ ਭਾਰਤ ਤੋ, ਯੂ ਚਾਂਦ ਜਾਣਾ ਮੁਸ਼ਕਿਲ ਥਾ, ਧਰਤੀ ਔਰ ਚਾਂਦ ਕੀ ਦੂਰੀ ਕਾ ਅੰਦਾਜ਼ਾ ਲਗਾਨਾ ਮੁਸ਼ਕਿਲ ਥਾ, ਸਭਿਅਤਾ ਜਹਾਂ ਪਹਿਲੇ ਆਈ, ਸਭਿਅਤਾ ਜਹਾਂ ਪਹਿਲੇ ਆਈ, ਪਹਿਲੇ ਜਨਮੀ ਹੈ ਜਹਾਂ ਪੇ ਕਲਾ, ਅਪਨਾ ਭਾਰਤ ਵੋ ਭਾਰਤ ਹੈ, ਜਿਸਕੇ ਪੀਛੇ ਸੰਸਾਰ ਚਲਾ, ਸੰਸਾਰ ਚਲਾ ਔਰ ਆਗੇ ਬੜਾ, ਯੂੰ ਆਗੇ ਬੜਾ ਬੜਤਾ ਹੀ ਗਿਆ, ਭਗਵਾਨ ਕਰੇ ਯੇ ਔਰ ਬੜੇ, ਬੜਤਾ ਹੀ ਰਹੇ ਔਰ ਫੂਲੇ ਫਲੇ, ਬੜਤਾ ਹੀ ਰਹੇ ਔਰ ਫੂਲੇ ਫਲੇ।
ਚੁੱਪ ਕਿਉਂ ਹੋ ਗਏ ਔਰ ਸੁਣਾ?
ਸਦਾ
ਮਾਈਂਡ ਐਂਡ ਬਾਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਦਰਸ਼ਕਾਂ ਤੇ ਸਰੋਤਿਆਂ ਨੂੰ ਡਾਕਟਰ ਨਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ, ਸਲਾਮ ਅਲੈਕਮ, ਗੁੱਡ ਮਾਰਨਿੰਗ। ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਕਿਹਾ ਸੀਗਾ ਕਿ ਆਪਾਂ ਅੱਜ ਡਾਕਟਰ ਅਲ ਸ਼ਾਵੀ, ਜਿਹੜੇ ਕਿ ਔਰੇਂਜ ਬਿੱਲ ਐਮਰਜੈਂਸੀ ਦੇ ਵਿੱਚ ਡਾਕਟਰ ਨੇ, ਤੇ ਨਾਲ ਦੀ ਨਾਲ ਸਾਡਾ ਜਿਹੜਾ ਬ੍ਰੈਂਪਟਨ ਦੇ ਵਿੱਚ ਬੀ ਐਨ ਸੀ ਅਰਜੈਂਟ ਕੇਅਰ ਹੈ, ਬ੍ਰੈਮਲੀ ਅਤੇ ਕੰਟਰੀ ਸਾਈਡ ਦੀ ਬਿਲਕੁਲ ਇੰਟਰਸੈਕਸ਼ਨ ਦੇ ਉੱਤੇ, ਉੱਥੇ ਵੀ ਇੱਕ ਐਜ ਏ ਫੈਮਲੀ ਡਾਕਟਰ, ਫੈਮਲੀ ਫਿਜੀਸ਼ੀਅਨ ਦੇ ਤੌਰ ਤੇ ਕੰਮ ਕਰਦੇ ਨੇ। ਉਹਨਾਂ ਨਾਲ ਸਾਡੀ ਲਾਈਨ ਮਿਲ ਚੁੱਕੀ ਹੈ। ਸਭ ਤੋਂ ਪਹਿਲਾਂ ਉਹਨਾਂ ਨਾਲ 5-4 ਮਿੰਟ ਗੱਲ ਕਰਾਂਗੇ, ਕਿਉਂਕਿ ਉਹ ਪੇਸ਼ੈਂਟ ਵੀ ਦੇਖਦੇ ਨੇ ਤੇ ਮੇਰੀ ਰਿਕੁਐਸਟ ਦੇ ਉੱਤੇ ਉਹਨਾਂ ਨੇ ਪੇਸ਼ੈਂਟ ਨੂੰ 5 ਮਿੰਟ ਬਿਠਾਇਆ ਤੇ ਆਪਾਂ ਉਹਨਾਂ ਨਾਲ ਗੱਲ ਕਰਾਂਗੇ। ਲੈਟ ਮੀ ਵੈਲਕਮ ਟੂ ਡਾਕਟਰ ਅਲ ਸ਼ਾਵੀ। ਡਾਕਟਰ ਅਲ ਸ਼ਾਵੀ, ਵੈਲਕਮ ਟੂ ਦ ਸ਼ੋ।
ਗੁੱਡ ਮਾਰਨਿੰਗ ਐਵਰੀਵਨ।
ਯੈਸ, ਆਈ ਐਮ ਵੈਰੀ ਫਾਰਚੂਨ ਦੈਟ ਯੂ ਅਸੈਪਟ ਮਾਈ ਰਿਕੁਐਸਟ ਐਂਡ ਕਮ ਔਨ ਦ ਰੇਡੀਓ। ਫਸਟ ਟੈਲ ਮੀ ਸਮਥਿੰਗ ਅਬਾਊਟ ਯੂਅਰ ਬੈਕਗਰਾਊਂਡ, ਵੇਅਰ ਯੂ ਕੇਮ ਫਰੋਮ, ਵਟ ਡਿਗਰੀ ਯੂ ਡਿਡ ਇਟ ਇਨ ਯੂਅਰ ਕੰਟਰੀ, ਐਂਡ ਹਾਓ ਲੌਂਗ ਯੂ ਬੀਨ ਇਨ ਕੈਨੇਡਾ, ਐਂਡ ਇਨ ਕੈਨੇਡਾ ਵਟ ਆਰ ਯੂ ਡੂਇੰਗ ਰਾਈਟ ਨਾਓ, ਵੇਅਰ ਆਰ ਯੂ ਪ੍ਰੈਕਟਿਸਿੰਗ। ਆਈ ਨੋ ਆਈ ਆਲਰੇਡੀ ਟੋਲਡ ਦੈਟ ਯੂ ਆਰ ਵਰਕਿੰਗ ਇਨ ਦਾ ਔਰੇਂਜਵਿਲ ਹਾਸਪਿਟਲ ਐਸ ਵੈਲ ਐਸ ਇਨ ਦਾ ਬੀ ਐਨ ਸੀ ਮੈਡੀਕਲ ਸੈਂਟਰ। ਸੇ ਸਮਥਿੰਗ ਵਿਦ ਇਨ 1 or 2 ਮਿੰਟਸ ਅਬਾਊਟ ਯੂਅਰ ਸੈਲਫ।
Sure, yeah. So I'm a graduate of 1993, so from Iraq, the medical school. Then I did anesthesia, I did the general practice with anesthesia there. Then I moved to Canada, that was in around 1997. I stayed in Newfoundland, I went through the Memorial University in Newfoundland, and we did a program there with them. So I work in Labrador and the Newfoundland province. Then after that, I moved to Ontario. Currently, I do urgent care service in BNC, walk-in and urgent care service. Plus, I was in the other clinics. Plus, I do the emergency room service in Orangeville Hospital.
Okay. So, I have to tell my audience that Dr. Al Shaabi, not only he is very expert and intelligent in medicine, but he is very humble person too.
Thank you very much.
So, he is very honest, very humble, always smiling. There is no question. So, when you deal with him, although he can't speak Hindi or Punjabi, maybe he can understand because lots of now his patients are Punjabi and BNC Medical Center. But if nobody can speak English or anything, he has the option. So he can call up one of our staff member and they can explain in Punjabi and the patient,
sure.
They can explain it in English. But if you want his expert advice in any field, in any disease like sugar, whatever it is, so always goes to him in BNC Medical Center, which is in Brampton. BNC means, B means Bramley, C means countryside. In Brampton, there are two popular roads, Brampton, ki jo popular road hai, Bramley and countryside. Exactly in the intersection, we have a BNC urgent care and it opens 365 days, no break at all. Even on January 1st, Christmas Day, whatever it is, our BNC urgent care is always open. So today, I will request Dr. Al Shaavi, if he can speak, because I know he is very busy, patients are waiting in the lobby. So if he can explain little bit something about sugar, diabetic, 2-3 minutes, that's more than enough.
For sure. Yeah, so diabetes mellitus is very, very common disease, and it's one of the diseases besides blood pressure and cholesterol can affect your whole system, can affect the brain, the heart, the blood vessel, the kidneys. For that reason, we always look for diabetes and we do a screening for the patient at the age of 40 if they didn't have any family history. But if they have a strong family history, we try to screen them earlier than that. So some of the symptoms that you can notice with diabetes, some people, they just find it incidentally by doing lab work. But other people, they come saying that they have they are start to lose weight, they feel thirsty during the day more than the usual, they wake up multiple times during the night, going to the washroom to urinate. These are some of the alarming signs, symptoms that usually we look to it as a diabetes. Then we do our lab work, fasting lab work, and we try as much as we can, if we find any patient has a diabetes, is to control their diabetes through 3 months follow-up. We adjust their medication during every 3 months visit. With this, the aim is to prevent any side effects from the diabetes that can damage our blood vessels, our kidneys, our heart, and the brain. For that reason, like blood pressure, is one of the important and one of the risk factors we consider when we are looking to heart problems and blood vessel problem and blood pressure and kidney issues. For that reason, any of the symptoms you feel, or if you have a strong family history of diabetes, like mother, father, brothers, you need to be checked and screened for diabetes definitely.
Okay, Dr. Al-Shavi, if you can a little bit advise to our audience that food as well as the exercise is important, right? Because what type of food they have to eat, because our Indian people, especially South Asian, they always try to very interested for found of sweets, right? They are running after the sweets like barfi, rasgulla, whatever it is. And at the same time, they are hesitated to do exercise. They always lie down on the sofa and eat chips and, chocolate and watch the movie and all those things. That's why I think, but I think as a layman, they have the problem with the sugar. So can you advise or guide
them? Definitely, yeah. When we find that the patient, they have diabetes, the first thing we tell them, do some lifestyle change. That includes the type of diet and also the physical activity. The type of diet, we try to count the calories, how much you eat and how much you consume per day, so that to avoid the accumulation of the calories in your system and to give chance for your body to deal with the diabetes. And for the lifestyle change, physical activity, what we call it by the cardio, at least 30 minutes per day, 150 minutes per week, this is what we encourage the people to do. With this, it will help to decrease body weight, to consume all the extra calories you're having, and to live a life, normal lifestyle. And with that, very rare sometimes, with the food, we can control diabetes. There are some cases like that, and they decrease body weight, control their diet. Their diabetes start to be controlled with that. If not, we look to the step two, which is adding some oral medication for them, and we take it from there.
Right. I can assure you, all my audience, that personally, doctors mostly they advise, but they don't do it themselves, the practical. So whenever I have a chance to meet Dr. Al-Shavi in our clinic, he always have the salad, full of big bowl of salad. And if you see his personality, he's very slim, he's very active. So he's not advising to us only, but he's a man of principle, he's a man of action. So whenever you have a chance, you can see his personality. As I mentioned you, that he's always humble, very smiling person. And his diet, I can assure you, and you can trust me as always, that he is not eating so many chapatis and barfis and all those things. Although he's found us sweets, but at the same time, he does good exercise. So thank you very much, Dr. Al-Shavi. You give us a time, and I hope that in near future, you can always give us some help to speak on the radio.
Anytime. Thank you for you and your audience. Have a good one.
Thank you very much, Dr. Al-Shavi. So, ਪਿਆਰੇ ਸਰੋਤਿਓ, ਇਹ ਸੀਗੇ ਡਾਕਟਰ ਅਲਸ਼ਾਵੀ ਜਿਹੜੇ ਕਿ BNC ਮੈਡੀਕਲ ਸੈਂਟਰ ਦੇ ਵਿੱਚ ਕੰਮ ਕਰਦੇ ਨੇ, ਨਾਲ ਨਾਲ ਔਰੇਂਜਵਿਲ ਹਸਪੀਟਲ ਦੇ ਵਿੱਚ ਵੀ ਕੰਮ ਕਰਦੇ ਨੇ, ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਡਿਟੇਲ 'ਚ ਹੀ ਦੱਸਿਆ. ਹੀ ਇਜ਼ ਵੈਰੀ ਹੰਬਲ ਪਰਸਨ, ਬਟ ਹੀ ਇਜ਼ ਵੈਰੀ ਐਕਸਪਰਟ ਮੈਡੀਕਲ ਡਾਕਟਰ. ਉਹਨਾਂ ਨੇ ਦੱਸਿਆ ਹੀ ਹੈ ਕਿ ਕਿੰਨੇ ਸਾਲ ਪਹਿਲਾਂ ਇਰਾਕ ਤੋਂ ਆਏ ਨੇ, 1993 ਦੇ ਵਿੱਚ ਇਹਨਾਂ ਨੇ ਗ੍ਰੈਜੂਏਸ਼ਨ ਕੀਤੀ, ਫਿਰ ਇੱਥੇ ਕੰਮ ਕੀਤਾ, ਹਸਪੀਟਲ 'ਚ ਵੀ ਨੇ, ਇੱਥੇ ਵੀ ਨੇ. ਸੋ ਜਦੋਂ ਵੀ ਤੁਹਾਨੂੰ ਕਦੇ ਜ਼ਰੂਰਤ ਪਵੇ, ਵਾਕ ਇਨ ਲੈਂਦੇ ਨੇ, BNC ਮੈਡੀਕਲ ਸੈਂਟਰ ਤੇ ਜਾਓ. ਤੇ ਨਾਲ ਹੀ ਮੈਂ ਜਿਸ ਤਰ੍ਹਾਂ ਤੁਹਾਨੂੰ ਕਿਹਾ ਸੀ, ਡਾਕਟਰ ਨਾਜ ਜਿਹੜੇ ਕਿ BNC ਮੈਡੀਕਲ ਸੈਂਟਰ ਦੇ ਵਿੱਚ ਪਿਛਲੇ 2 ਵੀਕਾਂ ਤੋਂ ਆਏ ਨੇ, ਫੈਮਿਲੀ ਪੇਸ਼ੈਂਟ ਲੈਂਦੇ ਨੇ, ਉਹਨਾਂ ਨਾਲ ਵੀ ਸਾਡੀ ਲਾਈਨ ਮਿਲ ਗਈ. ਸੋ ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ. ਮੈਂ ਟਾਈਮ ਨਹੀਂ ਖਰਾਬ ਕਰਦਾ ਕਿਉਂਕਿ ਮੈਂ ਆਪਣਾ ਅਗਲਾ ਪ੍ਰੋਗਰਾਮ ਵੀ ਕਰਨਾ. ਸੋ ਬਿਫੋਰ ਆਈ ਸਟਾਰਟ ਦ ਨੈਕਸਟ ਟਾਪਿਕ, ਲੈਟ ਮੀ ਵੈਲਕਮ ਟੂ ਡਾਕਟਰ ਨਾਜ. ਡਾਕਟਰ ਨਾਜ, ਵੈਲਕਮ ਟੂ ਦ ਸ਼ੋ.
ਥੈਂਕ ਯੂ ਵੈਰੀ ਮਚ.
ਹਾਂਜੀ ਡਾਕਟਰ ਸਾਹਿਬ, ਡਾਕਟਰ ਨਾਜ ਉਰਦੂ ਵੀ ਬੋਲਤੇ ਹੈ, ਇੰਗਲਿਸ਼ ਤੋਂ ਸਭੀ ਬੋਲਤੇ ਹੀ ਹੈ ਡਾਕਟਰ. तो मैं ये चाहता हूं कि आप मेरे ऑडियंस को ये बताएं अपनी बैकग्राउंड के बारे में कि कहां से आपने मेडिकल की डिग्री की, कनाडा में कब आए, कहां से डिग्री की और अब आप बीएनसी मेडिकल सेंटर में हो, फैमिली पेशेंट ले रहे हो, अपने बारे में जो कुछ कहना है 5-7 मिनट जैसे भी आप बोल सकते हो, हिंदी में, उर्दू में, सिंध में, जो भी बोलना है आप बोल सकते हो। माइक गोज़ टू यू।
ओके, थैंक यू वेरी मच। एंड आपने मुझे ये मौका दिया कि मैं आपके ऑडियंस के साथ बात कर सकूं। मेरा नाम आपने जैसे बताया, मेरा नाम डॉक्टर नाज है और मैं कनाडा में आई तकरीबन 2001 में और मेरा जो ग्रेजुएशन है वो 1997 का है। सो बहुत से लोग जानते हैं कि जब हम कनाडा में आते हैं तो वी हैव टू डू लॉट ऑफ स्ट्रगल लाइसेंस लेने के लिए, तो मैंने भी इनिशियल फ्यू ईयर्स कनाडा के लाइसेंस लिया के लिए एग्जाम्स दिए और उसके बाद फिर मैंने कार्डियोलॉजी में काम किया।
हाँ जी,
क्योंकि कार्डियक सोनोग्राफर कुछ सालों के लिए और अच्छी टीम के साथ काम किया, अच्छा एक्सपीरियंस गेन किया, लेकिन मेरा जो मेन गोल था कि मैं फैमिली प्रैक्टिस करूं, सो उसके लिए मैं कंटिन्यूसली स्ट्रगल करती रही। सो देन आई गॉट पोजीशन इन ब्रिटिश कोलंबिया, तो मुझे वहां पे काम करने का मौका मिला एक रूरल सेटिंग में और उसमें मैंने हॉस्पिटल में काम किया, इमरजेंसी सिचुएशंस में काम किया और फैमिली प्रैक्टिस की। और वहां पे 3-4 साल काम करने के बाद मुझे था कि आइदर मैं वहीं स्टे करूं या फिर मैं वापस आऊं, तो मैंने चूज किया क्योंकि यहाँ पे हमारे अपने लोग हैं, फैमिलीज हैं, फैमिली डायनामिक्स हैं हमारी अपनी भी, तो मैंने चूज किया कि मैं वापस जाके अपने लोगों के लिए काम करूं। तो इसीलिए मैं रिसेंटली मूव हुई हूँ फ्रॉम ब्रिटिश कोलंबिया और नए पेशेंट एक्सेप्ट कर रही हूँ। तो मेरा एक्सपीरियंस जो है वो थोड़ा सा वास्ट है कि फैमिली प्रैक्टिस के साथ साथ कार्डियोलॉजी का भी अच्छा एक्सपीरियंस है मेरा, इमरजेंसी में काम करने के साथ साथ बहुत सारी एक्यूट कंडीशन उसको भी डील कर सकती हूँ और साथ में एक क्रॉनिक मैनेजमेंट डायबिटीज, हाई ब्लड प्रेशर, हार्ट फेलियर, तो उसमें बहुत लंबी लिस्ट है, तो वो सारा भी मेरी एक्सपर्टी है। तो इसलिए मैंने रिसेंटली बीएनसी ज्वाइन किया है 2 वीक पहले और आई एम एंजॉइंग हियर और बहुत पेशेंट का अच्छा रिस्पॉन्स है और मुझे भी मजा आ रहा है काम करके, टीम बहुत अच्छी है। तो मैं इंकरेज करूंगी कि अगर कोई भी सुनने वाले आना चाहते हैं नए डॉक्टर के लिए तो आई वुड बी हैप्पी टू एक्सेप्ट देम। तो और थैंक यू वेरी मच कि आपने मुझे ये मौका प्रोवाइड किया कि मैं आपके ऑडियंस के साथ कुछ मिनट बात कर सकूं।
हाँ जी डॉक्टर राज, मैं आपको बताना चाहता हूं कि आपने मेरे ख्याल राउंड अबाउट सेकेंड वीक आपने पहले शुरू किया था, एक वीक 2 वीक पहले, तो मेरे पेशेंट मेरे पर्सनल भी, क्योंकि आई एम हियर इन ब्रैम्पटन फॉर द लास्ट 39 ईयर्स, आई हैव माई पर्सनल रिलेशन नॉट बिकॉज आर माई रेजिडेंट, बिकॉज आई डू माई रेडियो एंड टीवी शो एंड यूट्यूब एंड आई एम सोशल एक्टिविस्ट टू। तो मेरे जो सुनने वाले हैं, एक बात मैं ऑन द ईयर कहता हूं कि लोग ट्रस्ट करते हैं, मैं बिल्कुल झूठ झूठ बोलने के हैबिचुअल नहीं हूं, थोड़ा कहलाना कम खा लेना लेकिन झूठ फ्रेब चलाकी नहीं करता। तो लोगों ने जिन्होंने भी आपके पास गए हैं, मैं आपको फीडबैक ऑन द एयर देता हूं, देवर सो हैप्पी, वो कहते हैं कि डॉक्टर नाग को हम मिले, आपको मीट एंड ग्रीट था फर्स्ट मीटिंग में, उन्होंने मुझे फोन कर बताया कि शी इज वेरी हम्बल, वेरी नॉलेजेबल, वो कहते हैं जैसे डॉक्टर अंकुश है बीएनसी में बिल्कुल डिटो कॉपी हैं, वो बड़ी हम्बल हैं। तो और साथ में वो लेडी भी हैं, लेडी का बेनिफिट ये है कि लेडी से, क्योंकि जो हमारे इंडियन हैं या पाकिस्तानी हैं या बांग्लादेशी हैं वो थोड़ा सा नेचुरली हेजिटेट करते हैं, जो लेडीज प्रॉब्लम होती है कि मेल को क्यों बताएं, तो इसलिए ये और भी बेनिफिट है लेडीज के लिए कि जिनको फैमिली डॉक्टर नहीं है, चाहे वो मिसिसागा में रहते हैं, ब्रैम्पटन में रहते हैं, कहीं भी रहते हैं, क्योंकि डेली तो आपने जाना नहीं, तो एंड मोर ओवर डॉक्टर नाज इज वेरी एक्सपर्ट, वो ऐसे नहीं है फ्रेश आए हैं, वो ब्रिटिश कोलंबिया में वैंकूवर में उनका प्रैक्टिस है, सारी इमरजेंसी में भी काम किया, यहां भी काम किया, मोर ओवर पेशेंट हैप्पी हैं और वो ले रहे हैं, जैसे कि उन्होंने बताया कि पेशेंट पूरे फुल जो भी दिन है, मैंने उनसे उनको प्रॉमिस किया था कि विद इन 1 मंथ आपको हम पूरे कर देंगे, लेकिन जिस दिन भी उन्होंने ज्वाइन किया है उसी दिन से फुल जा रहे हैं। इट्स बिकॉज द रेपुटेशन ऑफ द क्लिनिक एज वेल एज वी आर वर्किंग हार्ड एंड मोर ओवर इट्स हर एटीट्यूड, द पीपल आर टॉकिंग माउथ टू माउथ दैट गो देयर एंड डू दिस, एंड इफ यू वॉन्ट एनी फैमिली डॉक्टर, बिकॉज हमारे अर्जेंट केयर में 6 डॉक्टर और हैं, वो कोई भी फैमिली पेशेंट नहीं था क्योंकि दे आर ऑल बिजी, सो इसीलिए हमें फैमिली डॉक्टर की जरूरत थी और लकीली डॉक्टर नाज मिल गई, वो हमारी बेटी है, वैसे डॉक्टर भी हैं, लेकिन बेटी जैसी हैं, मैंने आज भी इनको फोन पर कहा था, फैमिली एटमॉस्फेयर आपको मिलेगा। अगर आपने फैमिली डॉक्टर आपके पास नहीं है या कुछ गड़बड़ है तो आप ऐसे ना करो, मैं सोचता हूं अगले वीक चला जाऊंगा, दो वीक, क्योंकि वेटिंग लिस्ट चल रही है। मेरी मैनेजर इंदर ने बताया कि वेटिंग शुरू हो गई, तो आप जाकर वहां पर अपना नाम रजिस्टर्ड करवा लो। और बाकी वैसे तो डॉक्टर की जरूरत ना पड़े कभी भी लाइफ में, पर पड़ती है कनाडा में, और खास करके फैमिली डॉक्टर की। और नाज, डॉक्टर नाज, शी इज वन ऑफ द बेस्ट फैमिली डॉक्टर इन ब्रैम्पटन, तो आप जाकर कोशिश करो। डॉक्टर नाज, आप और कुछ कहना है, फिर किसी दिन आपको और तकलीफ देंगे।
जी, बहुत शुक्रिया आपका कि आपने मौका दिया मुझे बोलने का, और अगर फ्यूचर में भी मुझे बात करनी पड़े आपके ऑडियंस से तो आई वुड बी हैप्पी टू टॉक अगेन।
ओके, थैंक यू वेरी मच डॉक्टर नाज। नाउ आई हैव टू स्टार्ट माई ऑन टॉपिक अबाउट 9/11। सो
थैंक यू वेरी मच
बाय। तो सो एसी प्यारे श्रोतियों, डॉक्टर नाज जिहड़े के BNC मेडिकल सेंटर दे विच फैमिली डॉक्टर आए ने, सो जदों भी तुहानू लोड होवे, BNC किथे है, BNC दा मतलब ही है ब्रैम्पटन दे विच, ब्रैमली ते कंट्री साइड दी बिल्कुल नुक्कर दे उत्ते साडा ਇਹ BNC ਮੈਡੀਕਲ ਸੈਂਟਰ ਆ। ਉਹਦੇ ਵਿੱਚ ਫਾਰਮੇਸੀ ਵੀ ਹੈ, ਉਹਦੇ ਵਿੱਚ ਅੱਖਾਂ ਦੇ ਡਾਕਟਰ ਵੀ ਨੇ, ਉਹਦੇ ਵਿੱਚ ਫਿਜੀਓਥੈਰੇਪੀ ਵੀ ਹੈ, ਉਹਦੇ ਵਿੱਚ ਕਾਉਂਸਲਿੰਗ ਵੀ ਹੈ। ਬਹੁਤ ਵੱਡਾ ਮੈਡੀਕਲ ਸੈਂਟਰ ਹੈ ਤੇ ਗੇਟ ਉਹਨਾਂ ਦਾ ਇੱਕੋ ਹੀ ਖੁੱਲਦਾ। ਨੰਬਰ ਮੈਂ ਤੁਹਾਨੂੰ ਦੱਸ ਦਿੰਦਾ, 289-569-0124 ਤੇ ਐਕਸਟੈਂਸ਼ਨ 6 ਦੱਬਿਆ ਕਰੋ ਤਾਂ ਕਿ ਤੁਸੀਂ ਸਿੱਧਾ ਰਿਸੈਪਸ਼ਨ ਦੇ ਨਾਲ ਹੋ ਜਾਓ। ਉੱਥੇ ਜਾਓ, ਟਾਈਮ ਮਿਸ ਨਾ ਕਰੋ। ਕਈ ਵਾਰੀ ਅਸੀਂ ਘੌਲੀ ਹੋ ਜਾਂਦੇ ਹਾਂ, ਬਾਅਦ ਦੇ ਵਿੱਚ ਤੁਸੀਂ ਸਿਫਾਰਿਸ਼ਾਂ ਪਾਉਂਦੇ ਹੋ ਵੀ ਸਾਨੂੰ ਵੀ ਕਰ ਲਓ, ਉਦੋਂ ਫਿਰ ਮੁਸ਼ਕਲ ਹੋ ਜਾਂਦਾ ਕਿਉਂਕਿ ਡਾਕਟਰ ਦੀ ਕਪੈਸਿਟੀ ਉਨੀ ਹੁੰਦੀ ਹੈ। ਚਲੋ ਹੁਣ ਆਪਾਂ ਆਉਂਦੇ ਹਾਂ ਆਪਣੇ ਟੌਪਿਕ ਦੇ ਉੱਤੇ। ਅੱਜ ਜਿਹੜਾ ਟੌਪਿਕ ਆਪਾਂ ਡਿਸਕਸ ਕਰ ਰਹੇ ਹਾਂ ਉਹ ਹੈ 9/11। ਜਿਵੇਂ ਕਿ ਮੈਂ ਸ਼ੁਰੂ ਚ ਦੱਸਿਆ ਸੀਗਾ ਕਿ 9/11, 9 ਦਾ ਮਤਲਬ ਹੈ ਮਹੀਨਾ ਸਪਟੰਬਰ, 11 ਹੈਗੀ ਤਰੀਕ। ਸਤੰਬਰ ਦੀ 11 ਤਰੀਕ ਨੂੰ ਅਮਰੀਕਾ ਦੇ ਵਿੱਚ ਦੋ ਹੋਏ ਸੀ 9/11। ਇੱਕ ਹੋਇਆ ਸੀ 2001 ਦੇ ਵਿੱਚ, ਉਸ ਦੇ ਵਿੱਚ ਜਿਹੜਾ ਨਿਊਯਾਰਕ ਸਿਟੀ ਹੈ ਉਹਦੇ ਵਿੱਚ ਜਹਾਜ਼ ਮਾਰ ਕੇ ਬਿਲਡਿੰਗਾਂ ਢਾਤੀਆਂ ਤੇ ਹਜ਼ਾਰਾਂ ਬੰਦੇ ਮਰੇ ਸੀਗੇ। ਉਸ ਦਿਨ ਨੂੰ 11 ਸਤੰਬਰ ਨੂੰ ਅਸੀਂ ਨਫ਼ਰਤ ਦੇ ਕਰਕੇ, ਹਿੰਸਾ ਦੇ ਕਰਕੇ, ਅੱਤਵਾਦ ਕਰਕੇ, ਐਕਸਟ੍ਰੀਮਿਸਟ ਕਰਕੇ ਇਹ ਦਿਨ ਨੂੰ ਯਾਦ ਕਰਦਿਆਂ ਤੇ ਵਾਅਦਾ ਕਰਦਿਆਂ ਕਿ ਮੁੜ ਕੇ ਸਿਰ ਨਹੀਂ ਚੁੱਕਣ ਦੇਣਾ। ਇੱਕ 9/11 ਹੋਰ ਵੀ ਹੋਇਆ ਸੀ, ਉਹ ਵੀ ਅਮਰੀਕਾ 'ਚ ਹੀ ਹੋਇਆ ਸੀ। ਉਹ ਹੋਇਆ ਸੀ ਸ਼ਿਕਾਗੋ ਦੇ ਵਿੱਚ, ਜਿੱਥੇ ਇਹ 2001 'ਚ ਹੋਇਆ ਸੀ ਉਹ 1893 ਨੂੰ ਹੋਇਆ ਸੀਗਾ। 133 ਸਾਲ, ਮੇਰਾ ਮੈਥਮੈਟਿਕ ਕਮਜ਼ੋਰੀ ਹੈ, ਉਸ ਤੋਂ ਪਹਿਲਾਂ ਹੋਇਆ ਸੀ ਇਹ ਜਿਹੜਾ 9/11 ਸ਼ਿਕਾਗੋ 'ਚ ਹੋਇਆ ਸੀ ਨਾ। ਇਹ 'ਚ ਬਿਲਡਿੰਗਾਂ ਨਹੀਂ ਢਾਈਆਂ, ਇਹ 'ਚ ਲੋਕ ਨਹੀਂ ਮਰੇ, ਸਗੋਂ ਇਹਦੇ ਵਿੱਚ ਪੀਸ ਦਾ, ਸ਼ਾਂਤੀ ਦਾ ਸੁਨੇਹਾ ਦਿੱਤਾ ਗਿਆ ਸੀ ਕਿ ਇਸ ਦਿਨ ਸ਼ਿਕਾਗੋ ਦੇ ਵਿੱਚ ਆਲ ਵਰਲਡ ਰਿਲੀਜਨ ਕਾਨਫਰੰਸ ਹੋਈ ਸੀਗੀ, ਜਿਸ ਦੇ ਵਿੱਚ ਜਿੰਨੇ ਵੀ ਦੁਨੀਆ ਦੇ ਮੇਨ ਧਰਮ ਨੇ, ਵੱਡੇ ਵੱਡੇ ਧਰਮ ਨੇ, ਉਹ ਕ੍ਰਿਸਚੈਨਿਟੀ ਵੀ ਹੈ, ਉਹ ਇਸਲਾਮ ਵੀ ਹੈ, ਉਹ ਯੂਡਾਇਜ਼ਮ ਵੀ ਹੈ, ਉਹ ਹਿੰਦੂਇਜ਼ਮ ਵੀ ਹੈ, ਉਹ ਬੁੱਧਿਜ਼ਮ ਵੀ ਹੈ, ਜੈਨਿਜ਼ਮ ਵੀ ਹੈ, ਤਾਓਇਜ਼ਮ ਵੀ ਹੈ, ਜਿੰਨੇ ਵੀ ਦੁਨੀਆ ਦੇ ਵੱਡੇ ਧਰਮ ਸੀਗੇ ਉਨ੍ਹਾਂ ਦੇ ਇੱਕ ਇੱਕ ਰਿਪ੍ਰੈਜੈਂਟੇਟਿਵ ਨੂੰ ਪਾਰਟੀਸਪੇਟ ਕਰਨ ਲਈ ਇਨਵੀਟੇਸ਼ਨ ਦਿੱਤਾ ਗਿਆ ਸੀ ਤਾਂ ਕਿ ਉਹ ਆਪਣੇ ਧਰਮ ਦੇ ਬਾਰੇ ਦੱਸਣ ਕਿ ਉਨ੍ਹਾਂ ਦੇ ਧਰਮ ਦੇ ਵਿੱਚ ਕੀ ਟੀਚਿੰਗਸ ਨੇ, ਕੀ ਫਿਲਾਸਫੀਜ਼ ਨੇ, ਤੇ ਉਹ ਲੋਕ ਕਿਉਂ ਉਸ ਨੂੰ ਮੰਨਦੇ ਨੇ ਤੇ ਹੋਰਾਂ ਨੂੰ ਕਿਉਂ ਮੰਨਣਾ ਚਾਹੀਦਾ, ਕਿਉਂ ਉਨ੍ਹਾਂ ਦੇ ਵਿੱਚ ਚੰਗੀਆਂ ਗੱਲਾਂ ਨੇ। ਸੋ ਇਸ ਕਰਕੇ ਜਿਹੜਾ 9/11 1893 ਨੂੰ ਸ਼ਿਕਾਗੋ ਵਿੱਚ ਹੋਇਆ ਸੀਗਾ ਉਹ ਵਰਲਡ ਰਿਲੀਜਨ ਕਾਨਫਰੰਸ ਹੋਈ ਸੀਗੀ ਤੇ ਉਹਦੇ ਵਿੱਚ ਇੱਕ ਭਗਵੇਂ ਕੱਪੜੇ ਪਾਈ ਵਾ, ਭਗਵੇਂ ਕੱਪੜੇ ਪਾ ਕੇ ਧੋਤੀ ਪਾਈ ਵੀ ਹੈ, ਲੰਬਾ ਕੁੜਤਾ ਤੇ ਜਿਹੜਾ ਲੱਕ ਦੇ ਉੱਤੇ ਪਰਨਾ ਬੰਨਿਆ ਹੋਇਆ, ਸਿਰ ਤੇ ਟੋਪੀ ਲਈ ਹੈ ਤੇ ਨਾਲ ਡਾਂਗ ਫੜੀ ਵੀ ਹੈ। ਉਮਰ ਕਿੰਨੀ? ਉਮਰ ਸਿਰਫ 30 ਸਾਲ। ਜੇ ਮੈਂ 30 ਨਹੀਂ ਹੋਣਾ 29 ਹੋਊਗੀ। ਮੈਂ ਕੋਈ ਲਾਈਵ ਕਰ ਰਿਹਾ, ਕਈ ਵਾਰੀ ਸਲਿਪ ਆਫ ਟੰਗ ਹੋ ਜਾਂਦੀ, ਨਾਲੇ ਮੈਂ ਕੋਈ ਪੜ੍ਹ ਕੇ ਦੇਣੇ, ਪੁਰਾਣਾ ਪੜ੍ਹਿਆ ਉਹ ਗੱਲਾਂ ਯਾਦ ਨੇ, ਬਹੁਤ ਵਾਰ ਪੜ੍ਹਿਆ ਵਿਵੇਕਾਨੰਦ ਨੂੰ ਮੈਂ। ਉਹ ਜਿਹੜਾ ਨੌਜਵਾਨ ਆਇਆ ਸੀਗਾ, ਦੇਖੋ ਨਾ ਪਹਿਰਾਵਾ ਪੁੱਠਾ, ਉਹ ਵੀ ਅਮਰੀਕਾ 'ਚ, ਹੁਣ ਤਾਂ ਚਲੋ ਮੰਨ ਲਿਆ ਕੈਨੇਡਾ ਅਮਰੀਕਾ 'ਚ ਆਪਣੇ ਪੰਜਾਬੀ ਰਹਿੰਦੇ ਨੇ, ਸਾਰੇ ਚੱਲੀ ਜਾਂਦਾ ਕੰਮ। ਅੱਜ ਤੋਂ 1893 ਦੀ ਗੱਲ ਕਰਦਾ, ਜਦੋਂ ਕੋਟ ਪੈਂਟ ਟਾਈ ਹੁੰਦੀ ਸੀ, ਜਦੋਂ ਦੂਜੇ ਕੰਟਰੀ 'ਚ ਜਾਣਾ ਹੁੰਦਾ ਸੀ, ਜਾਂ ਜਿਹੜੇ ਪਾਦਰੀ ਹੁੰਦੇ ਸੀ ਚਾਰ ਚਾਲ ਸੀ ਉਹ ਲੰਬਾ ਕੁੜਤਾ ਪਾ ਕੇ ਜਾਂਦੇ ਸੀ। ਆ ਪਰ ਭਗਵੇਂ ਭੁਗਵੇਂ ਕੱਪੜਿਆਂ ਦਾ ਰਿਵਾਜ ਨਹੀਂ ਸੀ, ਪਰ ਇਹ 30 ਸਾਲ ਦਾ ਨੌਜਵਾਨ ਉਸ ਪਾਰਟੀਸਪੇਟ ਉਸ ਕਾਨਫਰੰਸ ਦੇ ਵਿਚ ਕੀਤੀ। ਉਹਦੇ ਬਾਰੇ ਇਹ ਗੱਲ ਮਸ਼ਹੂਰ ਹੈ, ਉਹ ਸੀ ਸਵਾਮੀ ਵਿਵੇਕਾਨੰਦ, ਸਵਾਮੀ ਵਿਵੇਕਾਨੰਦ, ਜਿਹੜਾ ਕਿ ਉਨ੍ਹਾਂ ਦਾ ਅਸਲੀ ਨਾਂ ਨਹੀਂ ਸੀਗਾ। ਅਸਲੀ ਨਾਂ ਸੀ ਉਨ੍ਹਾਂ ਦਾ ਨਰਿੰਦਰ ਕੁਮਾਰ ਦੱਤਾ। ਨਰਿੰਦਰ ਮੇਰਾ ਵੀ ਨਾਂ ਹੈ ਪਰ ਮੈਂ ਤਾਂ ਉਹਦੇ ਪੈਰ ਦੇ ਬਰਾਬਰ ਨਹੀਂ। ਨਰਿੰਦਰ ਨਰਿੰਦਰ ਸਾਡੇ ਮੋਦੀ ਸਾਹਿਬ ਵੀ ਨੇ, ਉਹ ਵੀ ਵਿਵੇਕਾਨੰਦ ਸਵਾਮੀ ਦੇ ਬੜੇ ਵੱਡੇ ਭਗਤ ਨੇ, ਉਨ੍ਹਾਂ ਦੀ ਫਿਲਾਸਫੀ ਨੂੰ ਬੜੀ ਚੰਗੀ ਤਰ੍ਹਾਂ ਪੜ੍ਹਿਆ। ਉਹ ਬਣ ਵੀ ਸੰਤ ਗਏ ਸੀ, ਭਿਕਸ਼ੂ ਬਣ ਗਏ ਸੀ, ਪਰ ਉਥੋਂ ਦੇ ਜਦੋਂ ਮੱਠ ਦੇ ਵਿਚ ਗਏ ਕਿ ਮੈਂ ਨਾਮਦਾਨ ਲੈਣਾ, ਉਹ ਕਹਿੰਦੇ ਨਹੀਂ ਤੁਸੀਂ ਰਾਜਯੋਗ ਕਰੋ, ਤੁਸੀਂ ਉਧਰ ਮਿਹਨਤ ਕਰੋ, ਆਪਣੇ ਸਮਾਧੀ ਲੋਕਾਂ ਦੀ ਭਲਾਈ ਕਰੋ, ਮੈਂ ਹੁਣ ਇਸ ਚੱਕਰ ਚ ਨਹੀਂ ਪੈਂਦਾ। ਆਪਾਂ ਤਾਂ 9/11 ਦੀ ਗੱਲ ਕਰਦੇ ਹਾਂ ਜਿਹੜਾ ਕਿ ਸ਼ਾਂਤੀ ਦਾ ਸੁਨੇਹਾ ਦਿੰਦੀ ਸੀ। ਉਸ ਕਾਨਫਰੰਸ ਦੇ ਵਿਚ ਸਵਾਮੀ ਵਿਵੇਕਾਨੰਦ ਗਏ। ਸਵਾਮੀ ਵਿਵੇਕਾਨੰਦ ਨੂੰ ਸਵਾਮੀ ਵਿਵੇਕਾਨੰਦ ਕਿਉਂ ਕਹਿੰਦੇ ਨੇ ਜਦੋਂ ਕਿ ਨਾਂ ਉਨ੍ਹਾਂ ਦਾ ਨਰਿੰਦਰ ਸੀਗਾ? ਕਿਹਾ ਜਾਂਦਾ ਕਿ ਉਹ ਰਾਜਸਥਾਨ ਦੇ ਵਿਚ ਇਕ ਰਾਜਾ ਸੀ। ਰਾਜਸਥਾਨ ਛੋਟੀ ਛੋਟੀਆਂ ਰਿਆਸਤਾਂ ਸੀਗੀਆਂ ਉਸ ਟਾਈਮ। ਇਕ ਰਿਆਸਤ ਦੇ ਵਿਚ ਅਜੀਤ ਸਿੰਘ ਨਾਮ ਦਾ ਰਾਜਾ ਰਹਿੰਦਾ ਸੀਗਾ। ਜਦੋਂ ਸਵਾਮੀ ਜੀ ਆਪਣੇ ਰਾਮਕ੍ਰਿਸ਼ਨ ਪਰਮਹੰਸ ਜਿਹੜੇ ਉਨ੍ਹਾਂ ਦੇ ਗੁਰੂ ਸੀਗੇ, ਸਨਾਤਨ ਧਰਮ ਦਾ ਪ੍ਰਚਾਰ ਕਰਦੇ ਕਰਦੇ, ਸੋਸ਼ਲ ਰਿਫੋਰਮਸ ਦਾ ਪ੍ਰਚਾਰ ਕਰਦੇ ਕਰਦੇ ਰਾਜਸਥਾਨ ਚ ਗਏ। ਦੁਨੀਆਂ ਦੇ ਵਿਚ ਖਾਸ ਕਰਕੇ ਹਿੰਦੁਸਤਾਨ ਦੇ ਵਿਚ ਇਹ ਉਨ੍ਹਾਂ ਦਾ ਨਾਂ ਬੜੀ ਤੇਜ਼ੀ ਨਾਲ ਫੈਲਿਆ। ਉਹ ਅਨਪੜ੍ਹ ਨਹੀਂ ਸੀਗੇ, ਮੈਂ ਤੁਹਾਨੂੰ ਦੱਸਦਿਆਂ। ਹੀ ਡਿਡ ਹਿਜ਼ ਗ੍ਰੈਜੂਏਸ਼ਨ ਐਜ਼ ਵੈਲ ਐਜ਼ ਹੀ ਡਿਡ ਹਿਜ਼ ਲਾਅ ਗ੍ਰੈਜੂਏਸ਼ਨ, BA LLB ਸੀਗੇ ਉਨ੍ਹਾਂ ਦੇ ਫਾਦਰ ਵੀ, ਮੈਂ ਨਾਂ ਭੁੱਲ ਗਿਆ ਉਨ੍ਹਾਂ ਦਾ, ਜੋ ਵੀ ਸੀ ਫਾਦਰ ਫਾਦਰ ਹੀ ਹੁੰਦੇ ਨੇ। ਉਹ ਕੈਲਕਟਾ ਹਾਈਕੋਰਟ ਦੇ ਸਰਕਾਰੀ ਵਕੀਲ ਸੀਗੇ ਤੇ ਮਾਂ ਜਿਹੜੀ ਸੀ ਭੁਵਨੇਸ਼ਵਰੀ ਦੇਵੀ, ਉਹ ਸ਼ਿਵਜੀ ਦੀ ਭਗਤ ਸੀਗੀ, ਹਰ ਵਕਤ ਸ਼ਿਵਜੀ ਦਾ ਪਾਠ ਕਰਦੀ ਸੀਗੀ, ਓਮ ਨਮੋ ਸ਼ਿਵਾਏ ਓਮ ਨਮੋ ਸ਼ਿਵਾਏ ਮੰਤਰ ਪੜ੍ਹਦੀ ਸੀ। ਤੇ ਉਹ ਕਹਿੰਦੇ ਇੱਕ ਦਿਨ ਸੁੱਤੀ ਪਈ ਸੀ, ਸੁਪਨੇ ਚ ਉਹਨੂੰ ਸ਼ਿਵਜੀ ਭਗਵਾਨ ਪ੍ਰਗਟ ਹੋਏ ਤੇ ਉਹਨੂੰ ਸੁਪਨਾ ਆਇਆ ਵੀ ਤੇਰੇ ਜਿਹੜੀ ਪ੍ਰੈਗਨੈਂਸੀ ਹੈ ਨਾ, ਬੱਚਾ ਤੇਰੇ ਹੋਣ ਵਾਲਾ, ਇਹਦਾ ਨਾਂ ਦੁਨੀਆਂ ਦੇ ਵਿਚ ਸਦਾ ਸਦਾ ਲਈ ਰਹੂਗਾ ਤੇ ਇੱਕ ਬਹੁਤ ਵੱਡਾ ਸੰਤ ਬਣੂਗਾ। ਸੋ ਹੋਣ ਹਾਰ ਵਿਰਭਾ ਕੇ ਚਿਕਨੇ ਚਿਕਨੇ ਪਾਤ, ਜਦੋਂ ਜਨਮ ਲਿਆ, ਜਨਮ ਵੀ ਕਿਸ ਦਿਨ ਲਿਆ? ਮਕਰ ਸੰਕ੍ਰਾਂਤੀ ਨੂੰ, 12 ਜਨਵਰੀ ਮੇਰੇ ਖਿਆਲ, ਹੁਣ ਮੈਨੂੰ ਨਾਂ ਨਹੀਂ ਪਤਾ, ਇਹ 39 ਸਾਲ ਦੀ ਉਮਰ ਚ ਡੈਥ ਹੋ ਗਈ 1902 ਚ। ਸੋ 1863 ਇੰਨੀ ਬਣੀ, 1863 12 ਜਨਵਰੀ ਨੂੰ ਕਲਕੱਤੇ ਵਿਚ ਮਾਤਾ ਭੁਵਨੇਸ਼ਵਰੀ ਦੀ ਕੁੱਖ ਤੋਂ ਪੈਦਾ ਹੋਏ ਸੀਗੇ। ਸੋ ਉਹਨੂੰ ਕਹਿੰਦੇ ਜਦੋਂ ਛੋਟੇ ਵੀ ਸੀ ਨਾ, ਬੱਚੇ ਸੀਗੇ, ਉਦੋਂ ਵੀ ਜਦੋਂ ਲੋਕ ਮੰਗਣ ਆਉਂਦੇ ਸੀਗੇ ਸੰਤ ਸਾਧੂ ਮਹਾਤਮਾ, ਤੇ ਇਹ ਆਪਣੀ ਇੱਕ ਵਾਰੀ ਕਹਿੰਦੇ ਧੋਤੀ ਕੱਪੜੇ ਲਾ ਕੇ ਨੰਗ ਤੜੰਗੇ ਹੋ ਗਏ, ਉਹਨੂੰ ਦਾਨ ਕਰਤੀ, ਇੰਨੇ ਸੀਗੇ। ਕਹਿੰਦੇ ਮਾਂ ਵੀ ਜਦੋਂ ਇਹ ਛੋਟੇ ਬੱਚੇ ਸੀ 1-2 ਸਾਲ ਦੇ, ਜਦੋਂ ਇਹਨਾਂ ਨੂੰ ਨਵਾਉਣਾ ਤੇ ਇਹਨਾਂ ਦੇ ਕੰਨ ਦੇ ਵਿਚ ਮੰਤਰ ਪੜ੍ਹਦੀ ਸੀ, ਓਮ ਨਮੋ ਸ਼ਿਵਾਏ ਓਮ ਨਮੋ ਸ਼ਿਵਾਏ, ਜਦੋਂ ਮੰਤਰ ਪੜ੍ਹਦੀ ਸੀ ਕਹਿੰਦੇ ਇਹਨਾਂ ਦੀ ਸੁਰਤ ਚ ਲੱਗ ਜਾਂਦੀ ਸੀ, ਇੰਨੀ ਬਚਪਨ ਚ ਸਮਾਧੀ ਲੱਗ ਜਾਂਦੀ ਸੀ। ਸੋ ਇਹ ਇਹਨਾਂ ਨੂੰ ਬਚਪਨ ਤੋਂ ਹੀ ਪਰਮਾਤਮਾ ਵੱਲ ਖਿੱਚ ਸੀਗੀ। ਜਦੋਂ ਕਾਲਜ ਚ ਵੀ ਗਏ ਤਾਂ ਇਹ ਉਹ ਗੋਲਮੋਲ ਜਿਹੀਆਂ ਗੱਲਾਂ ਨਹੀਂ ਕਰਦੇ ਸੀ, ਬੜੇ ਕਲੀਅਰ ਸੀ ਹਰ ਗੱਲ ਚ। ਉਹ ਪ੍ਰੋਫੈਸਰ ਨੂੰ ਜਾਂ ਕੋਈ ਸੰਤ ਮਹਾਤਮਾ ਘਰੇ ਆਉਂਦਾ ਜਾਂ ਸ਼ਹਿਰ ਚ ਆਉਂਦਾ, ਉਹਨੂੰ ਪੁੱਛਦਾ ਹੈਵ ਯੂ ਸੀਨ ਗੋਡ, ਤੂੰ ਪਰਮਾਤਮਾ ਦੇਖਿਆ ਵੀ ਆ ਕਿ ਪਰਮਾਤਮਾ ਦੀ ਜੈ ਜੈਕਾਰ ਹੀ ਕਰੀ ਜਾਂਦਾ? ਜਿਵੇਂ ਹੁਣ ਸਾਡੇ ਵਰਿੰਦਾਵਨ ਦੇ ਵਿਚ ਸੰਤ ਪ੍ਰੇਮਾਨੰਦ ਜੀ ਨੇ, ਉਹ ਠੋਕ ਵਜਾ ਕੇ ਕਹਿੰਦੇ ਨੇ ਮੈਂ ਤਾਂ ਹਰ ਵਕਤ ਪਰਮਾਤਮਾ ਨੂੰ ਦੇਖ ਰਿਹਾ, ਪਰ ਬਾਹਲੇ ਬੰਦੇ ਗੱਲ ਗੋਲਮੋਲ ਕਰਦੇ ਕੋਲ ਦੇਖਿਆ ਹੀ ਨਹੀਂ। ਸੋ ਵਿਵੇਕਾਨੰਦ ਜੀ ਜਦੋਂ ਉਨ੍ਹਾਂ ਨੇ ਪੁੱਛਦੇ ਵੀ ਹੈਵ ਯੂ ਸੀਨ ਗੋਡ, ਸਾਰੇ ਬੰਦੇ ਚੁੱਪ ਕਰ ਜਾਂਦੇ, ਗੱਲ ਇਧਰ ਉਧਰ ਸਮਝਾਉਣ ਦੀ ਕੋਸ਼ਿਸ਼ ਕਰਦੇ, ਬਟ ਹੀ ਨੈਵਰ ਸੈਟਿਸਫਾਈਡ। ਇੱਕ ਦਿਨ ਅੰਗਰੇਜ਼ ਪ੍ਰੋਫੈਸਰ ਜਿਹੜਾ ਸੀ ਲਾਅ ਦਾ, ਉਹਨੇ ਕਿਹਾ ਵੀ ਪਰਮਹੰਸ ਇੱਥੇ ਰਹਿੰਦੇ ਨੇ, ਉਹ ਕਾਲੀ ਦੇਵੀ ਮਾਤਾ ਦੇ ਭਗਤ ਨੇ, ਸ਼ਾਇਦ ਉਹ ਹਮੇਸ਼ਾ ਸਮਾਧੀ ਚ ਰਹਿੰਦੇ, ਉਨ੍ਹਾਂ ਨੂੰ ਦੇਖ, ਉਨ੍ਹਾਂ ਨੇ ਸ਼ਾਇਦ ਪਰਮਾਤਮਾ ਦੇਖਿਆ ਹੋਵੇ। ਗੱਲ ਸਾਈਡ ਤੇ ਚਲੀ ਗਈ। ਜਦੋਂ ਇਹ ਉਨ੍ਹਾਂ ਦੇ ਮੱਠ ਦੇ ਵਿਚ ਗਏ, ਕੁਟੀਆ ਚ ਗਏ, ਦਰਵਾਜ਼ਾ ਬੰਦ ਸੀ ਤੇ ਇਨ੍ਹਾਂ ਨੇ ਦਰਵਾਜ਼ਾ ਖੜਕਾਇਆ ਤੇ ਅੱਗਿਓ ਅੰਦਰੋਂ ਪਰਮਹੰਸ ਬੋਲਦੇ ਨੇ ਕੌਣ? ਆਪਾਂ ਕਹਿੰਦੇ ਕੌਣ ਹੈ? ਇਹ ਕਹਿੰਦੇ ਆਹੀ ਤਾਂ ਮੈਂ ਜਾਣਨਾ ਆ ਕਿ ਮੈਂ ਕੌਣ ਆ। ਤੇ ਪਰਮਹੰਸ ਜੀ ਨੇ ਦਰਵਾਜ਼ਾ ਖੋਲਤਾ, ਪੁੱਛਿਆ ਬੇਟਾ ਕਿਵੇਂ ਆਏ? ਉਹ ਕਹਿੰਦਾ ਜੀ ਮੈਂ ਤਾਂ ਇਹ ਜਾਣਨਾ ਆ ਵੀ ਹੈਵ ਯੂ ਸੀਨ ਗੋਡ, ਤੁਸੀਂ ਪਰਮਾਤਮਾ ਦੇਖਿਆ? ਜਦੋਂ ਇੰਨਾ ਸਿੱਧਾ ਸਵਾਲ ਕੀਤਾ ਤੇ ਪਰਮਹੰਸ ਕਹਿੰਦੇ ਯੈਸ ਆਈ ਸੀ ਗੋਡ ਐਜ਼ ਇਫ ਐਸ ਯੂ ਆਰ ਸਟੈਂਡਿੰਗ ਇਨ ਫਰੰਟ ਆਫ ਮੀ, ਕਹਿੰਦਾ ਜਿਵੇਂ ਮੇਰੇ ਤੂੰ ਸਾਹਮਣੇ ਖੜਾ, ਮੈਂ ਇਸੇ ਤਰ੍ਹਾਂ ਪਰਮਾਤਮਾ ਨੂੰ ਦੇਖ ਰਿਹਾ, ਤੇਰੇ ਚ ਹੀ ਪਰਮਾਤਮਾ ਦੇਖ ਰਿਹਾ, ਜਦੋਂ ਅੱਖਾਂ ਨਾਲ ਅੱਖਾਂ ਮਿਲੀਆਂ, ਸਿਰ ਤੇ ਹੱਥ ਰੱਖਿਆ, ਬਸ ਪਰਦਾ ਖੁੱਲ ਗਿਆ, ਰੋਣ ਲੱਗ ਗਏ ਵੀ ਮੈਨੂੰ ਆਪਣਾ ਗੁਰੂ ਬਣਾ ਲਓ, ਕਿਉਂਕਿ ਇਹ ਗੱਲਾਂ ਕਿਤਾਬਾਂ ਚ ਲਿਖਣ ਵਾਲੀਆਂ ਗੱਲਾਂ ਨਹੀਂ ਹੈ, ਇਟਸ ਏ ਮੈਟਰ ਆਫ ਫੇਥ, ਇਟਸ ਏ ਮੈਟਰ ਆਫ ਸ਼ਰਧਾ, ਇਟਸ ਮੈਟਰ ਆਫ ਪਰਸਨਲ ਐਕਸਪੀਰੀਅੰਸ। ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਬੇਟਾ ਜੇ ਰੱਬ ਨੂੰ ਮਿਲਣਾ ਨਾ ਤਾਂ ਸੱਚੇ ਦਿਲੋਂ ਜਦੋਂ ਹੰਝੂ ਨਿਕਲਦੇ ਨੇ ਤੜਫ ਹੁੰਦੀ ਹੈ ਉਦੋਂ ਪਰਮਾਤਮਾ ਕੋਈ ਨਾ ਕੋਈ ਰੂਪ ਚ ਆ ਜਾਂਦਾ ਹੈ। ਸੋ ਜਿਹੜੇ ਪਰਮਹੰਸ ਰਾਮਕ੍ਰਿਸ਼ਨ ਪਰਮਹੰਸ ਸੀ ਉਹਨਾਂ ਦੇ ਗੁਰੂ ਸੀਗੇ। ਛੋਟੀ ਜਿਹੀ ਉਮਰ ਜਿਹੜੀ ਮੈਂ ਗੱਲ ਕਰਦਾ ਸੀ ਵਿਵੇਕਾਨੰਦ ਨਾਂ ਕਿਉਂ ਪਿਆ, ਕਿਉਂਕਿ ਅਜੀਤ ਸਿੰਘ ਨੇ ਸੁਣਿਆ ਵਾ ਸੀ ਬੜਾ ਕੁਛ ਵੀ, ਬੜੀ ਇਹਨੂੰ ਨੌਲੇਜ ਹੈ, ਬੜੀਆਂ ਫਿਲੋਸਫੀਕਲ ਗੱਲਾਂ ਕਰਦਾ ਹੈ, ਤੇ ਜਦੋਂ ਮਿਲੇ ਵਿਵੇਕਾਨੰਦ ਸੋਰੀ ਨਰਿੰਦਰ ਕੁਮਾਰ ਤੇ ਉਹ ਕਹਿੰਦੇ ਯਾਰ ਤੂੰ ਤਾਂ ਬੜਾ ਵਿਵੇਕੀ ਆਦਮੀ ਹੈ, ਤੈਨੂੰ ਤਾਂ ਬੜਾ ਹੀ ਗਿਆਨ ਹੈ। ਸੋ ਉਹਨਾਂ ਨੇ ਵਿਵੇਕਾਨੰਦ ਨਾਂ ਰੱਖਤਾ ਤੇ ਬਾਅਦ ਵਿਚ ਲੋਕਾਂ ਨੇ ਸ਼ਰਧਾ ਨਾਲ ਇਹਨੂੰ ਸਵਾਮੀ ਨਾਲ ਜੋੜਤਾ। ਸੋ ਇਹਨਾਂ ਦਾ ਨਾਂ ਸਵਾਮੀ ਵਿਵੇਕਾਨੰਦ ਪੱਕ ਗਿਆ, ਜਦੋਂ ਕਿ ਨਾਂ ਇਹਨਾਂ ਦਾ ਨਰਿੰਦਰ ਕੁਮਾਰ ਦੱਤਾ ਸੀ। ਹੁਣ ਆਪਾਂ ਗੱਲ ਕਰਦੇ ਹਾਂ 9/11 ਤੇ, ਕੋਈ ਟਾਈਮ ਦੇ ਮੁਤਾਬਕ ਹੈ 9/11 ਜਦੋਂ ਕਾਨਫਰੰਸ ਹੋਈ, ਕਿਉਂਕਿ ਪੜ੍ਹੇ ਲਿਖੇ ਸੀ ਤੇ ਇਹ ਜੋ ਰਾਜਸਥਾਨ ਦੇ ਵਿਚ ਸੀਗੇ ਤੇ ਇਹਨਾਂ ਨੂੰ ਅਜੀਤ ਸਿੰਘ ਨੇ ਕਿਹਾ ਬੇਟਾ ਤੂੰ ਜਾ ਕੇ ਹਿੰਦੂ ਧਰਮ ਦਾ ਸਨਾਤਨ ਧਰਮ ਦਾ ਪ੍ਰਚਾਰ ਕਰ, ਉੱਥੇ ਕਾਨਫਰੰਸ ਆਈ ਹੈ, ਮੈਨੂੰ ਵੀ ਚਿੱਠੀ ਆਈ, ਤੂੰ ਚਲਾ ਜਾ। ਅੱਗੇ ਲੋਕ ਸਿੰਪਲ ਜੇ ਹੁੰਦੇ ਸੀ ਜੇ ਰਾਜੀ ਹੈ, ਇਹਨਾਂ ਨੂੰ ਸਪੌਂਸਰ ਕੀਤਾ ਤੇ ਸਪੌਂਸਰ ਕਰਕੇ ਇਹ ਆਪਣੇ ਜਿਹੜੀ ਗੁਰੂ ਸੀਗੇ ਪਰਮਹੰਸ, ਉਹਨਾਂ ਦੀ ਜਿਹੜੀ ਵਾਈਫ ਸੀ ਮਾਤਾ ਸ਼ਾਰਦਾ, ਉਹਨਾਂ ਤੋਂ ਆਗਿਆ ਲੈਣਗੇ ਕਿ ਮੈਨੂੰ ਜਾਣਾ ਚਾਹੀਦਾ ਕਿ ਨਹੀਂ। ਸਪੌਂਸਰਸ਼ਿਪ ਪੈਸੇ ਟਕੇ ਤਾਂ ਉਹਨਾਂ ਨੇ ਖਰਚ ਕਰਨੇ ਸੀ, ਕਿਉਂਕਿ ਇਹਨਾਂ ਕੋਲ ਕਿਹੜਾ ਪੈਸਾ ਟਕਾ ਸੀ। ਜਦੋਂ ਇਹ ਮਾਤਾ ਸ਼ਾਰਦਾ ਕੋਲ ਗਏ, ਮੈਂ ਦੱਸਣਾ ਇਹ ਗੱਲ ਚਾਹੁੰਦਾ ਵੀ ਕਿੰਨੀ ਗੱਲ ਇੰਟੈਲੀਜੈਂਟ ਸੀਗੇ ਬੰਦੇ, ਤੇ ਉਸ ਵੇਲੇ ਮਾਤਾ ਸ਼ਾਰਦਾ ਕਿਚਨ ਦੇ ਵਿਚ ਸਭ ਖੜੀ ਸੀਗੀ। ਇਹ ਜਦੋਂ ਕਿਚਨ ਚ ਗਏ, ਇਹਨਾਂ ਨੇ ਜਾ ਕੇ ਨਮਸਕਾਰ ਕੀਤੀ ਤੇ ਉੱਥੇ ਦਰਵਾਜੇ ਤੇ ਖੜ ਕੇ ਕਹਿੰਦੇ ਮਾਂ ਜੀ ਮੈਂ ਅਮਰੀਕਾ ਦੇ ਵਿਚ ਸ਼ਿਕਾਗੋ ਚ ਵਰਲਡ ਕਾਨਫਰੰਸ ਹੋ ਰਹੀ ਹੈ ਤੇ ਉੱਥੇ ਮੈਨੂੰ ਰਾਜਾ ਅਜੀਤ ਸਿੰਘ ਨੇ ਸਪੌਂਸਰ ਕੀਤਾ ਕਿ ਮੈਂ ਉੱਥੇ ਜਾਵਾਂ ਤੇ ਸਨਾਤਨ ਧਰਮ ਦੇ ਬਾਰੇ ਰਾਮਕ੍ਰਿਸ਼ਨ ਪਰਮਹੰਸ ਜੀ ਦੀਆਂ ਟੀਚਿੰਗਸ ਦੇ ਬਾਰੇ ਦੱਸਾਂ ਕਿ ਮੈਂ ਤੁਹਾਡੀ ਆਗਿਆ ਲੈਣਾ ਵਾਂ, ਜਾਵਾਂ ਕਿ ਨਾ ਜਾਵਾਂ। ਜੇ ਤੁਸੀਂ ਕਹੋਗੇ ਤਾਂ ਹੀ ਜਾਊਂਗਾ, ਜੇ ਕਹੋਗੇ ਨਾ ਜਾ ਫਿਰ ਨਹੀਂ ਜਾਂਦਾ, ਤੁਹਾਡੀ ਆਗਿਆ ਫਾਈਨਲ ਹੈ। ਉਸ ਵੇਲੇ ਜੋ ਮਾਤਾ ਸ਼ਾਰਦਾ ਹੈ ਉਹਨੇ ਪਤਾ ਗੱਲ ਸੁਣ ਕੇ ਕੀ ਗਿਆ, ਕਹਿੰਦੀ ਨਰਿੰਦਰ ਕੋਗੋਦਲੀ ਦਾ ਨਰਿੰਦਰ ਸੀਗਾ, ਕਹਿੰਦੀ ਨਰਿੰਦਰ ਆ ਨਾਈਫ ਫੜਾਈ, ਚਾਕੂ ਦੇ ਮੈਨੂੰ ਪੁੱਛਿਆ ਉਹਨਾਂ ਨੇ ਸਵਾਲ ਕੀ ਹੈ ਤੇ ਜਵਾਬ ਮਿਲਦਾ ਕਿ ਚਾਕੂ ਫੜਾਈ। ਜਦੋਂ ਸਵਾਮੀ ਵਿਵੇਕਾਨੰਦ ਨੇ ਚਾਕੂ ਚੱਕਿਆ ਤੇ ਚਾਕੂ ਚੱਕ ਕੇ ਅੱਗੇ ਹੱਥ ਕਰਕੇ ਮਾਤਾ ਸ਼ਾਰਦਾ ਨੂੰ ਦੇਣ ਲੱਗੇ, ਉਹਨਾਂ ਨੇ ਝਾਕੇ ਨਹੀਂ, ਕਹਿੰਦੇ ਬੇਟਾ ਮੇਰਾ ਆਸ਼ੀਰਵਾਦ ਤੇਰੇ ਨਾਲ ਹੈ ਤੂੰ ਜਾ। ਤੇ ਸਵਾਮੀ ਵਿਵੇਕਾਨੰਦ ਹੈਰਾਨ ਹੋ ਗਏ ਵੀ ਇਹਨਾਂ ਨੇ ਮੇਰੇ ਕਨੀ ਦੇਖਿਆ ਨਹੀਂ, ਕਰਿਆ ਨਹੀਂ, ਇਹ ਚਾਕੂ ਦਾ ਕੀ ਸੰਬੰਧ ਹੈ ਕਿ ਜਿਹਨੇ ਮੈਨੂੰ ਆਸ਼ੀਰਵਾਦ ਦਿੱਤਾ। ਉਹਨਾਂ ਨੇ ਪੁੱਛ ਲਿਆ ਕਿ ਮਾਤਾ ਜੀ ਮੈਨੂੰ ਦੱਸੋ ਤਾਂ ਸਹੀ ਵੀ ਜਦੋਂ ਮੈਂ ਚਾਕੂ ਤੁਹਾਨੂੰ ਫੜਾਉਣ ਲੱਗਿਆ ਚਾਕੂ ਦਾ ਆਸ਼ੀਰਵਾਦ ਨਾਲ ਕੀ ਸੰਬੰਧ ਹੈ। ਕਹਿੰਦੇ ਬੇਟਾ ਦੁਨੀਆਂ ਦੇ ਵਿਚ 99.9 ਲੋਕ ਜਿਹੜੇ ਨੇ ਜਦੋਂ ਵੀ ਉਹ ਕਿਸੇ ਨੂੰ ਚਾਕੂ ਫੜਾਉਂਦੇ ਨੇ ਹਮੇਸ਼ਾ ਪਹਿਲਾਂ ਆਪਣੀ ਜਾਨ ਨੂੰ ਸੇਫ ਕਰਦੇ ਨੇ ਕਿ ਮੇਰੀ ਜਾਨ ਬਚ ਜੇ ਬਾਕੀ ਕੁਛ ਹੋਵੇ ਨਾ ਹੋਵੇ। ਕਹਿੰਦੇ ਜਿਹੜਾ ਚਾਕੂ ਆ ਜਿੰਨੇ ਵੀ ਲੋਕ ਨੇ ਤਿੱਖਾ ਪਾਸਾ ਕੀ ਕਰਦੇ ਨੇ ਤਿੱਖਾ ਪਾਸਾ ਅਗਲੀ ਨੂੰ ਕਰਦੇ ਨੇ ਤੇ ਲੱਕੜ ਵਾਲਾ ਜਾਂ ਪਲਾਸਟਿਕ ਵਾਲਾ ਆਪਣੇ ਪਾਸੇ ਫੜਦੇ ਨੇ, ਪਰ ਤੂੰ ਤਿੱਖਾ ਪਾਸਾ ਆਪਣੇ ਕਨੀ ਫੜਿਆ ਤੇ ਜਿਹੜਾ ਲੱਕੜ ਦਾ ਪਾਸਾ ਮੇਰੇ ਕਨੀ ਦਿੱਤਾ, ਇਹਦਾ ਮਤਲਬ ਤੈਨੂੰ ਪਤਾ ਕਿ ਦੁਨੀਆਂ ਨੂੰ ਤਕਲੀਫ਼ ਨਹੀਂ ਆਉਂਦੀ ਚਾਹੇ ਮੇਰਾ ਕਿੰਨਾ ਨੁਕਸਾਨ ਹੋਵੇ। ਜਿਹੜੇ ਬੰਦੇ ਦੀ ਇਹ ਫਿਲਾਸਫੀ ਹੋਵੇ ਉਹ ਜ਼ਿੰਦਗੀ ਚ ਕਾਮਯਾਬ ਹੈ, ਇਸ ਕਰਕੇ ਤੈਨੂੰ ਮੈਂ ਆਸ਼ੀਰਵਾਦ ਦਿੱਤਾ। ਖੈਰ ਆਪਾਂ 9/11 ਤੇ ਮੁੜ ਕੇ ਆਉਂਦੇ ਹਾਂ। ਇਹ ਆਪਣੇ ਬੰਬੇ ਤੋਂ ਸਮੁੰਦਰੀ ਜਹਾਜ਼ ਰਾਹੀਂ ਚੱਲੇ ਤੇ ਵੈਂਕੂਵਰ ਪਹੁੰਚ ਗਏ, ਉਥੋਂ ਟ੍ਰੇਨ ਫੜੀ, ਟ੍ਰੇਨ ਫੜ ਕੇ 31 ਜੁਲਾਈ 1893 ਨੂੰ ਸ਼ਿਕਾਗੋ ਪਹੁੰਚ ਗਏ। ਇਹ ਟ੍ਰੇਨ ਦੇ ਵਿਚ ਵੀ ਮੈਂ ਦੋ ਤਿੰਨ ਗੱਲਾਂ ਦੱਸ ਦਿੰਦਾ। ਟ੍ਰੇਨ ਦੇ ਵਿਚ ਗੋਰੇ ਬੈਠੇ ਸੀ ਤੇ ਇਹਨਾਂ ਕੋਲ ਉਹੀ ਸੋਟੀ ਤੇ ਭਗਵੇਂ ਕੱਪੜੇ ਨਾਲ ਟੋਪੀ, ਇਹ ਵੀ ਨਹੀਂ ਕੋਈ ਟੈਚੀ ਹੁੰਦਾ ਸੀ, ਬਸ ਉਹੀ ਹੁੰਦਾ ਸੀ, ਉਹਦੇ ਨਾਲ ਪਰਨੇ ਜਾ ਬੰਨ ਕੇ ਨਹਾ ਲੈਣਾ ਤੇ ਮੁੜ ਕੇ ਪਰਨਾ ਸੁਕਾ ਲੈਣਾ, ਧੋਤੀ ਬੰਨ ਲੈਣੀ ਨੰਗੇ ਪੈਰ। ਸੋ ਉੱਥੇ ਜਦੋਂ ਗੱਡੀ ਚ ਬੈਠੇ ਸਾਰੇ ਗੋਰੇ ਬੈਠੇ ਸੀ, ਤੁਹਾਨੂੰ ਪਤਾ ਸਣਕੀ ਬੰਦੇ ਬਹੁਤ ਹੁੰਦੇ ਨੇ ਅੱਜ ਵੀ ਨੇ, ਇੱਕ ਗੋਰਾ ਜ਼ੋਰ ਦੀ ਗੁੱਸੇ ਚ ਉੱਠਿਆ, ਇਹਨਾਂ ਦਾ ਮੋਢਾ ਫੜ ਕੇ ਕਹਿੰਦੇ ਡੋਂਟ ਯੂ ਬੀ ਅ ਕੋਟ ਐਂਡ ਪੈਂਟ ਲਾਈਕ ਏ ਜੈਂਟਲਮੈਨ, ਕਹਿੰਦਾ ਤੂੰ ਕੋਟ ਪੈਂਟ ਨਹੀਂ ਪਾ ਸਕਦਾ, ਆਹ ਕੀ ਜਾਨਵਰ ਜਾ ਮਤਲਬ। ਉਹਨਾਂ ਨੇ ਨੀ ਕਿਹਾ ਵੀ ਆਹ ਕੀ ਬਣਿਆ ਫਿਰਦਾ ਤੂੰ ਭਗਵੇਂ ਜੇ ਕੱਪੜੇ ਪਾ ਕੇ, ਮਤਲਬ ਨਫ਼ਰਤ ਤਰੀਕੇ ਨਾਲ ਪੁੱਛਿਆ। ਤਾਂ ਉਸ ਵੇਲੇ ਸਵਾਮੀ ਵਿਵੇਕਾਨੰਦ ਨੇ ਉਹਨਾਂ ਨੂੰ ਕਿਹਾ ਕਹਿੰਦਾ ਦੇਖੋ ਜੀ ਗੱਲ ਇਹ ਹੈ ਵੀ ਤੁਹਾਡੇ ਦੇਸ਼ਾਂ ਦੇ ਵਿੱਚ ਜਿਹੜੀ ਟੌਰ ਹੈ ਜੈਂਟਲਮੈਨ ਬਣਨ ਦੀ, ਜੈਂਟਲਮੈਨ ਕਹਾਉਣੀ ਹੋ, ਉਹ ਦਰਜੀ ਕੱਪੜੇ ਸੀਂਦਾ ਤੇ ਪਰ ਸਾਡੇ ਦੇਸ਼ ਦੇ ਵਿੱਚ ਜੈਂਟਲਮੈਨ ਦੀ ਨਿਸ਼ਾਨੀ ਹੈ ਕਰੈਕਟਰ, ਸਾਡੇ ਕੱਪੜੇ ਨਹੀਂ ਹੈ। ਅਵਰ ਕਲੋਥ ਡੋਂਟ ਸ਼ੋ ਦੈਟ ਵਟ ਟਾਈਪ ਆਫ ਪਰਸਨੈਲਿਟੀ ਵੀ ਹੈਵ, ਅਵਰ ਐਕਸ਼ਨ ਟੈਲ ਅਸ। ਸਾਡੇ ਤਾਂ ਜਿਹੜੀ ਆਤਮਾ ਹੈ, ਐਕਸ਼ਨ ਹੈ, ਜਿਹੜੀ ਸਾਡੀ ਸਭਿਅਤਾ ਹੈ, ਉਹ ਸਾਨੂੰ ਚੰਗੇ ਜਾਂ ਮਾੜੇ ਬਣਾਉਂਦੀ ਹੈ, ਪਰ ਤੁਹਾਡੇ ਕੱਪੜੇ ਬਣਾਉਂਦੀ ਹੈ। ਚੁੱਪ ਕਰਕੇ ਬਹਿ ਗਿਆ। ਜਦੋਂ ਸ਼ਿਕਾਗੋ ਉਤਰੇ ਲੋਕ ਇਹਨਾਂ ਨੂੰ ਲੈਣ ਆਏ ਸੀਗੇ, ਤੇ ਲੈਣ ਆਏ ਸੀ ਆਫਕੋਰਸ ਥੋੜੇ ਮੋਟੇ, ਕਿਉਂਕਿ ਉਹਦੇ ਵਿੱਚ ਇੰਡੀਅਨ ਵੀ ਸੀ, ਪਰ ਉਹ ਅਮੈਰੀਕਾ ਚ ਰਹਿਣ ਕਰਕੇ ਉਹਨਾਂ ਨੂੰ ਹਿੰਦੀ ਪੰਜਾਬੀ ਘੱਟ ਆਉਂਦੀ ਸੀ, ਬੜੀ ਇੱਕ ਅੱਧਾ ਅੱਖਰ ਆਉਂਦਾ ਉਸ ਟਾਈਮ ਚ। ਜਦੋਂ ਇਹ ਸਟੇਸ਼ਨ ਤੇ ਉਤਰੇ ਤੇ ਜਿਹੜੇ ਪੰਜ ਚਾਰ ਲੋਕ ਲੈਣ ਆਏ ਸੀ ਤੇ ਉਹਨਾਂ ਨੇ ਸਵਾਮੀ ਜੀ ਨੂੰ ਕਿਹਾ, ਹੈਲੋ ਹਾਊ ਆਰ ਯੂ। ਇਹ ਕਹਿੰਦੇ, ਇਹ ਸਵਾਮੀ ਜੀ ਨੇ ਅੱਗੇ ਪਤਾ ਕੀ ਜਵਾਬ ਦਿੱਤਾ, ਹੱਥ ਜੋੜ ਲਏ। ਕਹਿੰਦੇ ਜੀ ਸ਼ੁਕਰੀਆ, ਮੈਂ ਬਿਲਕੁਲ ਠੀਕ ਠਾਕ ਹੂੰ। ਲੋਕ ਉਹ ਜਿਹੜੇ ਚਾਰ ਪੰਜ ਸੀ ਉਹ ਚੱਕਰ ਚ ਪੈ ਗਏ ਇੱਕ ਦੂਜੇ ਕਹਿੰਦੇ ਝਾਕਣ ਵੀ ਇਹ ਕਾਨਫਰੰਸ ਤਾਂ ਇੱਥੇ ਇੰਗਲਿਸ਼ ਚ ਹੋਣੀ ਹੈ, ਇਹਨੂੰ ਤਾਂ ਅੰਗਰੇਜ਼ੀ ਆਉਣੀ ਨਹੀਂ, ਇਹ ਕਾਨਫਰੰਸ ਕੀ ਕਰੂਗਾ ਬੋਲੂਗਾ। ਤੇ ਉਹਨਾਂ ਨੂੰ ਫਿਰ ਕਿਸੇ ਨੂੰ ਹਿੰਦੀ ਮਾੜੀ ਮੋਟੀ ਆਉਂਦੀ ਸੀ, ਉਹਨੇ ਪੁੱਛਿਆ ਸਵਾਮੀ ਜੀ ਨਮਸਕਾਰ, ਕਿਆ ਹਾਲ ਹੈ ਆਪਕੇ। ਤੇ ਸਵਾਮੀ ਜੀ ਨੇ ਅੱਗੋਂ ਪਤਾ ਕੀ ਜਵਾਬ ਦਿੱਤਾ, ਕਹਿੰਦਾ ਬ੍ਰਦਰ ਥੈਂਕ ਯੂ ਵੈਰੀ ਮੱਚ, ਆਮ ਵੈਰੀ ਫਾਈਨ, ਹਾਊ ਆਰ ਯੂ। ਲੋਕ ਹੈਰਾਨ ਹੋ ਗਏ, ਕਿਸੇ ਨੇ ਪੁੱਛ ਲਿਆ ਕਿ ਸਵਾਮੀ ਜੀ ਸਾਨੂੰ ਸਮਝ ਨਹੀਂ ਲੱਗੀ, ਜਦੋਂ ਸਾਨੂੰ ਅੰਗਰੇਜ਼ੀ ਚ ਪੁੱਛਿਆ ਤੁਸੀਂ ਜਵਾਬ ਪੰਜਾਬੀ ਚ ਦਿੱਤਾ ਜਾਂ ਹਿੰਦੀ ਚ ਦਿੱਤਾ, ਤੇ ਜਦੋਂ ਅਸੀਂ ਹਿੰਦੀ ਚ ਪੁੱਛਿਆ ਤੁਸੀਂ ਅੰਗਰੇਜ਼ੀ ਦਿੱਤਾ, ਇਹਦਾ ਕੀ ਰਾਜ ਹੈ। ਉਹ ਕਹਿੰਦੇ ਗੱਲ ਇਹ ਹੈ ਭਾਈ ਸਾਹਿਬ, ਜਿਹੜੀ ਲੈਂਗੁਏਜ ਹੈ ਨਾ ਉਸ ਦੇਸ਼ ਦੀ ਮਾਂ ਹੁੰਦੀ ਹੈ, ਉਸ ਦੇਸ਼ ਦੀ ਮਾਤਰ ਭਾਸ਼ਾ ਹੁੰਦੀ ਹੈ। ਜਦੋਂ ਤੁਸੀਂ ਆਪਣੀ ਮਾਤਰ ਭਾਸ਼ਾ ਇੰਗਲਿਸ਼ ਦੇ ਵਿੱਚ ਮੈਨੂੰ ਪੁੱਛਿਆ, ਤੁਸੀਂ ਆਪਣੀ ਮਾਤਰ ਭਾਸ਼ਾ ਦੀ ਰਿਸਪੈਕਟ ਕੀਤੀ, ਤਾਂ ਉਹਦਾ ਉੱਤਰ ਮੈਂ ਆਪਣੀ ਮਾਤਰ ਭਾਸ਼ਾ ਦੀ ਹਿੰਦੀ ਚ ਬੋਲ ਕੇ ਰਿਸਪੈਕਟ ਕੀਤੀ। ਫਿਰ ਤੁਸੀਂ ਮੇਰੀ ਮਾਤਰ ਭਾਸ਼ਾ ਮੇਰੀ ਮਾਂ ਦੀ ਹਿੰਦੀ ਚ ਬੋਲ ਕੇ ਰਿਸਪੈਕਟ ਕੀਤੀ, ਜੋ ਤੁਸੀਂ ਮੇਰੀ ਮਾਂ ਦੀ ਰਿਸਪੈਕਟ ਕੀਤੀ ਹੈ ਮੈਂ ਫਿਰ ਤੁਹਾਡੀ ਮਾਂ ਦੀ ਅੰਗਰੇਜ਼ੀ ਵਿੱਚ ਕੀਤੀ। ਉਹ ਸਭ ਹੈਰਾਨ ਹੋਣਗੇ ਵੀ ਹੀ ਇਜ਼ ਰੀਅਲੀ ਸਮਥਿੰਗ। ਉੱਥੇ ਜਾ ਕੇ ਪਤਾ ਲੱਗਿਆ ਵੀ ਇਹਨਾਂ ਨੂੰ ਤਾਂ ਜਿਹੜੀ ਕਾਨਫਰੰਸ ਹੋਣੀ ਹੈ ਉਸ ਤਾਂ ਸਤੰਬਰ 11 ਨੂੰ ਹੋਣੀ ਹੈ, 30 ਜੁਲਾਈ ਨੂੰ ਪਹੁੰਚ ਗਏ। ਉਹਨਾਂ ਨੇ ਆਪਣੇ ਅਜੀਤ ਸਿੰਘ ਰਾਜੇ ਨੂੰ ਕਿਹਾ ਤੇ ਉਹਨਾਂ ਦਾ ਕੋਈ ਦੋਸਤ ਸੀਗਾ ਹਾਰਵਰਡ ਯੂਨੀਵਰਸਿਟੀ ਚ ਪ੍ਰੋਫੈਸਰ, ਉਹਦਾ ਅਰੇਂਜਮੈਂਟ ਕਰਕੇ ਉੱਥੇ ਠਹਿਰੇ। ਉਹ ਫਿਰ ਪ੍ਰੋਫੈਸਰ ਨੇ ਜਿਹੜੇ ਬੰਦੇ ਕਾਨਫਰੰਸ ਕਰਾ ਰਹੇ ਸੀਗੇ ਉਹਨਾਂ ਨੂੰ ਸੁਨੇਹਾ ਭੇਜਿਆ ਕਿ ਮੇਰੇ ਕੋਲ ਇੱਕ ਬੰਦਾ ਆਇਆ ਹੈ ਇੰਡੀਆ ਤੋਂ ਸਨਾਤਨ ਧਰਮ ਦੇ ਬਾਰੇ, ਇਹ ਪਾਰਟੀਸਪੇਟ ਕਰਨਾ ਚਾਹੁੰਦਾ। ਉਹਨਾਂ ਨੇ ਲੈਟਰ ਚ ਲਿਖਿਆ ਵੀ ਇਹਦਾ ਨਾਂ ਹੀ ਨਹੀਂ ਰਜਿਸਟਰਡ, ਪਰ ਫਿਰ ਵੀ ਸਾਨੂੰ ਦੱਸ ਦਿਓ ਕਿਉਂਕਿ ਸਨਾਤਨ ਧਰਮ ਬੋਲਣ ਵਾਲਾ ਕੋਈ ਵੀ ਨਹੀਂ, ਇਹਦੇ ਬੰਦੇ ਬਾਰੇ ਦੱਸੋ ਵੀ ਕਿੰਨਾ ਕੁ ਪੜ੍ਹਿਆ ਲਿਖਿਆ, ਕਿੰਨਾ ਕੁ ਲਿਖਿਆ, ਇਹਨੂੰ ਕਿੰਨੀ ਕੁ ਨੌਲੇਜ ਹੈ ਸਨਾਤਨ ਧਰਮ ਦੀ, ਤਾਂ ਕਿ ਅਸੀਂ ਕੰਸੀਡਰ ਕਰ ਲਈਏ। ਤਾਂ ਉਸ ਪ੍ਰੋਫੈਸਰ ਨੇ ਇੱਕ ਲਾਈਨ ਲਿਖੀ, ਕਹਿੰਦੇ ਤੁਸੀਂ ਮੈਨੂੰ ਪੁੱਛਿਆ ਬੰਦਾ ਕਿਹੋ ਜਿਹਾ, ਇਹਦੀ ਕਿੰਨੀ ਕੁ ਨੌਲੇਜ ਹੈ। ਕਹਿੰਦਾ ਇਹਦੀ ਨੌਲੇਜ ਉਸ ਤਰ੍ਹਾਂ ਹੀ ਆ ਜਿਵੇਂ ਸੂਰਜ ਨੂੰ ਪੁੱਛ ਲਓ ਵੀ ਤੇਰੇ ਚ ਕਿੰਨੀ ਕੁ ਤਪਸ਼ ਹੈ। ਜਦੋਂ ਭੇਜਿਆ ਜਵਾਬ ਤਾਂ ਉਹਨਾਂ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਸੀ ਉਹਨਾਂ ਨੇ ਕਿਹਾ ਵੀ ਚਲੋ ਠੀਕ ਹੈ, ਇਹਨਾਂ ਨੂੰ ਵੇਟਿੰਗ ਲਿਸਟ ਚ ਰੱਖ ਲੈਣੇ ਆ, ਸਭ ਤੋਂ ਅਖੀਰ ਚ ਬੋਲਣਗੇ। ਸਾਰਿਆਂ ਨੂੰ 45-45 ਮਿੰਟ ਬੋਲਣ ਦਾ ਮੌਕਾ ਦਿੱਤਾ ਸਾਰੇ ਧਰਮਾਂ ਨੂੰ, ਪਰ ਇਹਨਾਂ ਨੂੰ 2 ਮਿੰਟ ਦਿੱਤੇ। ਜਦੋਂ 2 ਮਿੰਟ ਦਿੱਤੇ ਤੇ ਚਲੇ ਗਏ, ਹੁਣ ਜਿੰਨੇ ਬੰਦੇ ਆਏ ਹੋਏ ਸੀ ਸਭ ਦੀਆਂ ਮੋਟੀਆਂ ਕਿਤਾਬਾਂ ਚੱਕੀਆਂ ਹੋਈਆਂ, ਨੋਟਸ ਬਣਾਏ ਹੋਏ, ਹੋਰ ਬਣਾਏ ਹੋਏ, ਟੌਰ ਪੂਰੀ ਕੱਢੀ ਵੀ, ਇਹ ਉਹੀ ਸੋਟੀ ਲੈ ਕੇ ਚੜ ਗਏ। 7000 ਆਡੀਟੋਰੀਅਮ ਦੇ ਵਿੱਚ ਬੰਦੇ ਉਸ ਟਾਈਮ ਸੀਗੇ 1893 ਚ, ਤੇ ਸਾਰੇ ਬੰਦੇ ਬੇਸ਼ੱਕ ਝਾਕੀ ਜਾਂਦੇ ਪਰ ਝਾਕਦੇ ਮੋਤਰ ਮੋਤਰ ਇਹਨਾਂ ਵਾਲੀ ਸੀ ਵੀ ਆਹ ਕੌਣ ਆ ਗਿਆ ਬੰਦਾ, ਟੋਪੀ ਜੀ ਲਈ ਵੀ ਆ ਸਿਰ ਤੇ, ਟੋਪੀ ਨੀ ਪੱਗ ਬੰਨੀ ਵੀ ਆ, ਪਗਮੇ ਕੱਪੜੇ ਪਾਏ ਨੇ, ਯੰਗ ਜਾ ਬੰਦਾ ਵੀ ਇਹ ਕੌਣ ਆ ਗਿਆ, ਇਹਨਾਂ ਨੂੰ ਬੁਲਾਇਆ, ਕਿਹੜੇ ਧਰਮ ਦਾ ਹੋਇਆ, ਕੋਈ ਨਾਂ ਨੀ ਸੁਣਿਆ ਸੀ। ਜਦੋਂ ਸਾਰੇ ਧਰਮਾਂ ਦੇ ਲੋਕਾਂ ਨੇ ਬੋਲੇ ਤੇ ਇਹਨੂੰ ਸਟੇਜ ਤੇ MC ਨੇ ਕਿਹਾ ਵੀ ਹੀ ਇਜ਼ ਅਲਾਊਡ ਓਨਲੀ 2 ਮਿੰਟਸ, ਹੀ ਕੈਨ ਐਕਸਪਲੇਨ ਓਨਲੀ 2 ਮਿੰਟਸ ਬਿਕੋਜ਼ ਹੀ ਵਾਜ਼ ਨਾਟ ਰਜਿਸਟਰਡ ਬਿਫੋਰ, ਇਹ ਲਾਸਟ ਮੂਵਮੈਂਟ ਤੇ ਆਏ ਨੇ ਇਸ ਕਰਕੇ ਇਹਨਾਂ ਨੂੰ 2 ਮਿੰਟ ਦਿੱਤੇ ਨੇ, ਕਿਉਂਕਿ ਉਹ ਵੀ ਚਾਹੁੰਦੇ ਸੀ ਵੀ ਲੋਕਾਂ ਨੇ ਸੁਣਨਾ ਤਾਂ ਨਹੀਂ, ਉੱਠ ਕੇ ਚਲੇ ਜਾਣਗੇ, ਸੀਟੀਆਂ ਮਾਰਨਗੇ। ਇਹ ਖੜੇ ਹੋ ਗਏ, ਕਾਗਜ਼ ਪੈਨਸਲ ਕੋਈ ਨਹੀਂ, ਕਿਤਾਬ ਕੋਈ ਨਹੀਂ, ਦਿਲ ਚੋਂ ਜਿਵੇਂ ਮੈਂ ਰੇਡੀਓ ਕਰਦਾ ਪਰ ਉਹਨਾਂ ਕੋਲ ਕਾਗਜ਼ ਪੈਨਸਲ ਨਹੀਂ, ਜੋ ਪਰਮਾਤਮਾ ਕਹਾਉਂਦਾ ਕਹਿੰਦੇ ਨੇ। ਇਹ ਸਟੇਜ ਤੇ ਗਏ, ਪਸੀਨਾ ਆ ਗਿਆ, ਅੱਖਾਂ ਮੀਚੀਆਂ, ਆਪਣੇ ਗੁਰੂ ਦਾ ਧਿਆਨ ਧਰਿਆ ਤੇ ਫਿਰ ਬੋਲੇ। ਕੀ ਬੋਲੇ? 5 ਸ਼ਬਦ ਬੋਲੇ ਸੀ, 5 ਤੁਸੀਂ ਉਹ ਆਪਣੀ ਗਿਨੀਜ਼ ਬੁੱਕ ਦੇ ਵਿੱਚ ਦੇਖ ਲਓ, 5 ਸ਼ਬਦ ਕੀ ਕਿਹਾ ਸੀ। ਸਾਰੇ ਬੰਦੇ ਕਹਿੰਦੇ ਸੀ ਲੇਡੀਜ਼ ਐਂਡ ਜੈਂਟਲਮੈਨ, ਗੁੱਡ ਮਾਰਨਿੰਗ, ਗੁੱਡ ਈਵਨਿੰਗ, ਗਊ ਗਊ ਗਊ, ਪਰ ਇਹਨਾਂ ਨੇ 5 ਸ਼ਬਦ ਕੀ ਕਹੇ? ਸਿਸਟਰਸ ਐਂਡ ਬ੍ਰਦਰਸ ਆਫ ਅਮੈਰੀਕਾ। ਜਦੋਂ ਇਹਨਾਂ ਨੇ 5 ਸ਼ਬਦ ਕਹੇ, ਸਿਸਟਰਸ ਐਂਡ ਬ੍ਰਦਰਸ ਆਫ ਅਮੈਰੀਕਾ, ਸਾਰੀ ਆਡੀਅੰਸ ਖੜੀ ਹੋਈ, ਇੱਕ ਤਾਂ ਜਵਾਨ ਦੇ ਵਿੱਚ ਜੋਸ਼ ਸੀਗਾ, ਇੱਕ ਪਰਮਾਤਮਾ ਦੀ ਰਹਿਮਤ ਸੀਗੀ, 2 ਮਿੰਟ ਕੰਟੀਨਿਊਸਲੀ ਤਾੜੀਆਂ ਵੱਜੀਆਂ। ਲੋਕਾਂ ਨੇ ਕਿਹਾ ਨਹੀਂ ਅਸੀਂ ਸੁਣਨਾ ਚਾਹੁੰਦੇ ਹਾਂ, ਸੁਣਨਾ ਚਾਹੁੰਦੇ ਹਾਂ, ਸੁਣਨਾ ਚਾਹੁੰਦੇ ਹਾਂ, ਨੋ ਕੰਟੀਨਿਊ ਕੰਟੀਨਿਊ ਕੰਟੀਨਿਊ। ਸੋ ਪ੍ਰਬੰਧਕਾਂ ਨੂੰ ਮਜਬੂਰ ਹੋ ਕੇ ਕਹਿਣਾ ਪਿਆ ਵੀ ਬੋਲੀ ਚੱਲ। ਸੋ ਇਹਨਾਂ ਨੂੰ ਵੀ 45 ਮਿੰਟ ਮਿਲਿਆ, ਤੇ ਦੂਜੇ ਦਿਨ ਜਿੰਨੀਆਂ ਵੀ ਨੈਸ਼ਨਲ ਅਖਬਾਰਾਂ ਸੀ ਉਥੋਂ ਦੀਆਂ, ਉਹਦੇ ਵਿਚ ਵਿਵੇਕਾਨੰਦ ਦੀ ਚਰਚਾ ਸੀ ਵੀ ਬੜਾ ਇੰਪ੍ਰੈਸਿਵ ਇਹਨਾਂ ਨੇ ਲੈਕਚਰ ਦਿੱਤਾ। ਕੀ ਕਿਹਾ, ਬਾਹਲੀ ਗੱਲ ਨਹੀਂ ਮੈਂ ਕਰਨੀ ਚਾਹੁੰਦਾ। ਇਹਨਾਂ ਨੇ ਸਿਰਫ ਇਹੀ ਗੱਲ ਕਹੀ ਕਿ ਦੁਨੀਆਂ ਦਾ ਕੋਈ ਵੀ ਧਰਮ ਲੈ ਲਓ, ਉਹ ਸਾਨੂੰ ਪਿਆਰ ਮੁਹੱਬਤ ਦਾ ਸੁਨੇਹਾ ਦਿੰਦਾ। ਜੇ ਅਸੀਂ ਕੋਈ ਵੀ ਧਰਮ ਨੂੰ ਮੰਨ ਕੇ ਲੋਕਾਂ ਨਾਲ ਨਫ਼ਰਤ ਕਰਦੇ ਹਾਂ ਤਾਂ ਇਹਦਾ ਮਤਲਬ ਅਸੀਂ ਧਰਮ ਨੂੰ ਪੜ੍ਹਿਆ ਹੀ ਨਹੀਂ। ਸੋ ਇਸ ਕਰਕੇ ਇਹਨਾਂ ਨੇ ਪਿਆਰ ਦਾ ਸੁਨੇਹਾ ਵੰਡਿਆ ਉਸ ਦਿਨ 9/11 ਨੂੰ 1893 ਨੂੰ। ਇਸੇ ਕਰਕੇ ਮੈਨੂੰ ਯਾਦ ਹੈ, ਸੁਣੀ ਸੁਣਾਈ ਗੱਲ ਨਹੀਂ, ਸ਼ਿਕਾਗੋ ਮੇਰੇ ਬੇਟੇ ਡਾਕਟਰ ਅੰਕੁਸ਼ ਜਦੋਂ ਰੈਜੀਡੈਂਸੀ ਕਰਦੇ ਸੀ, ਅਸੀਂ ਟੈਂਪਲ 'ਚ ਗਏ, ਉੱਥੇ ਇਹਨਾਂ ਦਾ ਬੁੱਤ ਲੱਗਿਆ ਹੋਇਆ, ਹੋਰ ਵੀ ਬੁੱਤ ਲੱਗੇ ਨੇ ਇੰਡੀਆ 'ਚ। ਸੋ ਇਹ ਸੀ ਵਿਵੇਕਾਨੰਦ ਜੀ। ਵਿਵੇਕਾਨੰਦ ਨੇ, ਮੈਂ ਕਿਉਂਕਿ ਟਾਈਮ ਹੈਗਾ, ਚਲੋ ਇਧਰ ਨੂੰ ਚੱਲ ਪੈਂਦੇ ਆਪਾਂ, ਤੁਸੀਂ ਦੇਖ ਲਓ ਕਿ ਜਦੋਂ ਉਹ, ਪਹਿਲਾਂ ਮੈਂ ਗੱਲ ਵਿਵੇਕਾਨੰਦ ਬਾਰੇ, ਆਪਾਂ ਇੰਡੀਅਨ ਫਿਲਾਸਫਰ ਦੀ ਗੱਲ ਕਰਦੇ ਹਾਂ, ਮੈਂ ਭੁੱਲ ਨਾ ਜਾਵਾਂ। ਸੋ ਮਹਾਤਮਾ ਗਾਂਧੀ ਜਿਹਨੂੰ ਰਾਸ਼ਟਰਪਤੀ, ਸੋਰੀ ਨਾਟ ਰਾਸ਼ਟਰਪਤੀ, ਰਾਸ਼ਟਰਪਿਤਾ ਕਿਹਾ ਜਾਂਦਾ ਇੰਡੀਆ ਦਾ, ਇਹਨਾਂ ਦਾ ਜਨਮ ਵੀ ਵਿਵੇਕਾਨੰਦ ਦੇ ਟਾਈਮ ਦੇ ਨੇੜੇ ਤੇੜੇ ਹੋਇਆ ਸੀ। ਇਹ 6 ਸਾਲ ਬਾਅਦ ਚ ਪੈਦਾ ਹੋਏ ਮਹਾਤਮਾ ਗਾਂਧੀ, ਜੇ ਉਹ 1863 ਚ ਹੋਏ ਨੇ, ਇਹ 1869 ਚ ਹੋਏ ਨੇ। 2 ਅਕਤੂਬਰ ਨੂੰ ਆਪਾਂ ਦਿਨ ਮਨਾਉਂਦੇ ਹਾਂ। 6 ਸਾਲ ਛੋਟੇ ਸੀਗੇ, ਪਰ ਜਿਹੜੀ ਡੈਥ ਹੈ ਉਹਨਾਂ ਦੀ 1902 ਚ ਹੋ ਗਈ, ਇਹਨਾਂ ਦੀ 1947 ਚ, ਪਤਾ ਹੀ ਹੈ ਉਹ ਮੰਦਰ ਦੇ ਵਿਚ ਜਦੋਂ ਜਾਪ ਕਰਦੇ ਗੋਲੀਆਂ ਨਥੂਰਾਮ ਗੋਂਡਸੇ ਨੇ ਮਾਰੇ, ਕਿਉਂ ਮਾਰੀਆਂ ਕਿਵੇਂ ਮਾਰੀਆਂ ਸੀ ਉਹ ਮੈਂ ਚੱਕਰ ਚ ਨਹੀਂ ਪੈਂਦਾ। ਸੋਨੂੰ ਮੈਂ ਮਹਾਤਮਾ ਗਾਂਧੀ ਦੇ ਬਾਰੇ ਦੱਸਣਾ ਚਾਹੁੰਦਾ, ਉਹਨਾਂ ਨੇ ਆਪਣੀ ਆਟੋਬਾਇਓਗ੍ਰਾਫੀ ਦੇ ਵਿਚ ਲਿਖਿਆ ਹੈ ਕਿ ਜਦੋਂ ਉਹ ਅਫਰੀਕਾ ਦੇ ਵਿਚ ਵਕੀਲ ਸੀਗੇ ਤੇ ਉੱਥੇ ਤੰਗ ਕਰਦੇ, ਤੰਗ ਤਾਂ ਕਰਦੇ ਹੀ ਸੀਗੇ ਜਦੋਂ ਅਸੀਂ ਆਏ 1987, ਸਾਨੂੰ ਵੀ ਪਾਕੀ 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 ਜਵਾਕ ਕਹਿ ਕੇ ਰੋੜੇ ਉੜੇ ਮਾਰਦੇ ਹੁੰਦੇ ਸੀਗੇ, ਇਹ ਤਾਂ ਉਦੋਂ ਵੀ ਪੁਰਾਣੀ ਗੱਲ ਹੈ। ਤੇ ਮਹਾਤਮਾ ਗਾਂਧੀ ਨੂੰ ਤੰਗ ਕਰਦੇ ਹੁੰਦੇ ਸੀਗੇ, ਤੇ ਜਦੋਂ ਉਹਨਾਂ ਨੇ ਵਿਵੇਕਾਨੰਦ ਦੇ ਬਾਰੇ ਪੜ੍ਹਿਆ ਵੀ ਇਹ ਤਾਂ ਮਿੱਥੋਂ ਥੋੜਾ ਜਿਹਾ ਹੀ ਵੱਡਾ, ਇਹਨੂੰ ਕਿੰਨੇ ਲੋਕ ਅੰਗਰੇਜ਼ ਤੰਗ ਕਰਦੇ ਨੇ ਪਰ ਫਿਰ ਵੀ ਅੜਿਆ ਹੋਇਆ ਆਪਣੀ ਫਿਲਾਸਫੀ ਦੇ ਕਰਕੇ। ਤੇ ਮਹਾਤਮਾ ਗਾਂਧੀ ਲਿਖਦੇ ਨੇ ਕਿ ਜਦੋਂ ਮੈਂ ਵਿਵੇਕਾਨੰਦ ਨੂੰ ਪੜ੍ਹਿਆ ਤਾਂ ਮੇਰੇ ਵਿਚ 100 ਗੁਣਾ ਵੱਧ ਦੇਸ਼ ਭਗਤੀ ਪੈਦਾ ਹੋ ਗਈ ਵੀ ਦੇਸ਼ ਲਈ ਇੰਨਾ ਕੁਰਬਾਨੀ ਕਰਦਾ ਤੇ ਮੈਂ ਵੀ ਕਰੂੰਗਾ। ਇਸ ਕਰਕੇ ਉਥੋਂ ਛੱਡ ਕੇ ਇੰਡੀਆ ਚ ਆ ਗਏ ਸੀ ਤੇ ਗੋਰਿਆਂ ਦੇ ਖਿਲਾਫ਼ ਇਹਨਾਂ ਨੇ ਮੂਵਮੈਂਟ ਸ਼ੁਰੂ ਕੀਤੀ ਸੀ। ਰਵਿੰਦਰਨਾਥ ਟੈਗੋਰ ਉਹ ਕਹਿੰਦੇ ਜੇ ਅਸੀਂ ਇੰਡੀਆ ਨੂੰ ਸਮਝਣਾ ਹੋਵੇ ਨਾ ਤਾਂ ਸਾਨੂੰ ਵਿਵੇਕਾਨੰਦ ਦੀ ਲਾਈਫ ਬਾਰੇ ਜ਼ਰੂਰ ਪੜ੍ਹਨਾ ਚਾਹੀਦਾ। ਸੁਭਾਸ਼ ਚੰਦਰ ਬੋਸ ਜਿਹੜੇ ਕਿ ਉਹ ਕੀ ਕਹਿੰਦੇ ਨੇ, ਉਹ ਲਿਖਦੇ ਨੇ ਕਿ ਅੱਜ ਸਵਾਮੀ ਵਿਵੇਕਾਨੰਦ ਜੇ ਜਿਉਂਦੇ ਹੁੰਦੇ ਨਾ ਤਾਂ ਮੈਂ ਆਜ਼ਾਦ ਹਿੰਦ ਫੌਜ ਛੱਡ ਕੇ ਉਹਨਾਂ ਦੇ ਚਰਨਾਂ ਚ ਬੈਠਣਾ ਸੀ। ਸਾਡੇ ਲਾਲ ਬਹਾਦਰ ਸ਼ਾਸਤਰੀ ਪ੍ਰਾਈਮ ਮਿਨਿਸਟਰ ਹੋਏ ਨੇ, ਅਬਦੁਲ ਜੇ ਕਲਾਮ ਸਾਡੇ ਰਾਸ਼ਟਰਪਤੀ ਹੋਏ ਨੇ, ਅਟਲ ਬਿਹਾਰੀ ਵਾਜਪੇਈ ਸਾਡੇ ਪ੍ਰਾਈਮ ਮਿਨਿਸਟਰ ਹੋਏ ਨੇ, ਇਹ ਵੀ ਵਿਵੇਕਾਨੰਦ ਦੀ ਲਾਈਫ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਸੀਗੇ। ਆ ਸਾਡੇ ਮੋਦੀ ਸਾਹਿਬ, ਮੋਦੀ ਸਾਹਿਬ ਮੈਂ ਪਹਿਲਾਂ ਹੀ ਦੱਸ ਚੁੱਕਿਆ ਵੀ ਇਹ ਵੀ ਸਵਾਮੀ ਵਿਵੇਕਾਨੰਦ ਵੀ ਕੁਝ ਬੋਲਡ ਸੀਗੇ। ਸਵਾਮੀ ਵਿਵੇਕਾਨੰਦ ਦੇ ਬਾਰੇ ਗੱਲ ਇਹ ਹੈ ਕਿ ਇਹਨਾਂ ਨੇ ਜੋ ਕੁਝ ਕਿਹਾ ਉਹਨੂੰ ਆਪਣੇ ਉੱਤੇ ਪ੍ਰੈਕਟੀਕਲ ਧਾਰਨ ਦੀ ਕੋਸ਼ਿਸ਼ ਕੀਤੀ। ਕਹਿੰਦੇ ਰਾਜਸਥਾਨ ਚ ਗਏ, ਉਹਨਾਂ ਦਿਨਾਂ ਚ ਛੂਆ ਛਾਤ ਸੀ, ਜਾਤ ਪਾਤ ਸੀਗੀ, ਅੱਜ ਵੀ ਹੈ, ਹੱਥ ਧੋ ਲੋ, ਹਰੀਜਨਾਂ ਨਾਲ ਗਰੀਬ ਜਾਤੀ ਨਾਲ ਕੋਈ ਬੋਲਦਾ ਨਹੀਂ। ਇਹ ਪੂੰਜੇ ਪੈ ਜਾਂਦੇ ਦਰਖਤ ਦੇ ਕਿਨਾਰੇ, ਲੋਕ ਇਕੱਠੇ ਹੋ ਕੇ ਆ ਜਾਂਦੇ, ਉਹ ਗਰੀਬ ਗਰੂਬ ਵੀ ਹੁੰਦੇ, ਅਮੀਰ ਕਿਹੜਾ ਹੁੰਦਾ ਸੀ। ਤੇ ਉੱਥੇ ਇਹਨਾਂ ਨੇ ਰੱਬ ਦੇ ਬਾਰੇ ਗੱਲ ਕਰਨੀ, ਰੱਬ ਉਹਨਾਂ ਦੀ ਜ਼ਿੰਦਗੀ ਦੇ ਬਾਰੇ ਗੱਲ ਕਰਨੀ, ਸਤਸੰਗ ਕਰਦੇ ਸੀ। ਤੇ ਲੋਕਾਂ ਨੂੰ ਪਤਾ ਸੀ ਵੀ ਇਹ ਸਵਾਮੀ ਵਿਵੇਕਾਨੰਦ ਉੱਚ ਜਾਤੀ ਦੇ ਨੇ, ਤੇ ਉੱਠ ਕੇ ਸਤਸੰਗ ਸੁਣ ਕੇ ਚਲੇ ਜਾਣਾ। ਤੇ ਇੱਕ ਅਚਾਨਕ ਗਰੀਬ ਦੇ ਨੀਚ ਜਾਤੀ ਦੇ ਦਿਮਾਗ ਖਰਾਬ ਹੋਇਆ ਵੀ ਤਾਂ 4-5 ਦਿਨ ਹੋ ਗਏ ਭੁੱਖੇ ਬੈਠੇ ਨੇ ਦਰਖਤ ਦੇ ਥੱਲੇ, ਨਾ ਇਹਨਾਂ ਨੂੰ ਪਾਣੀ ਹੈ ਨਾ ਕੁਛ ਹੈ। ਉਹ ਬਾਜ਼ਾਰ ਚ ਗਿਆ, ਜਾ ਕੇ ਆਲੂ ਜਾਂ ਚਲੋ ਦਾਲ ਚੌਲ ਲਿਆਇਆ ਤੇ ਲਿਆ ਕੇ ਸਵਾਮੀ ਨੂੰ ਕਹਿੰਦਾ, ਉਹ ਇਕੱਲੇ ਹੀ ਬੈਠੇ, ਕਹਿੰਦੇ ਸਵਾਮੀ ਜੀ ਮੈਂ ਦੇਖਦਾ ਤੁਸੀਂ 3-4 ਦਿਨ ਤੋਂ ਕੁਛ ਖਾਧਾ ਨਹੀਂ, ਪਾਣੀ ਨਹੀਂ ਪੀਤਾ, ਮੈਂ ਤੁਹਾਡੇ ਲਈ ਦਾਲ ਚੌਲ ਬਾਜ਼ਾਰ ਚੋਂ ਲਿਆ, ਬੰਦ ਦਾ ਬੰਦ ਹੈ, ਮੈਂ ਹੱਥ ਨਹੀਂ ਲਾਏ, ਤੁਸੀਂ ਇਹਨੂੰ ਬਣਾ ਕੇ ਖਾ ਲਓ। ਤੇ ਸਵਾਮੀ ਜੀ ਕਹਿੰਦੇ, ਭਰਾਵਾ ਜੇ ਤੂੰ ਲੈ ਕੇ ਆਇਆ ਮੈਨੂੰ ਬਣਾ ਵੀ ਦੇਵੇ, ਤੂੰ ਮੈਨੂੰ ਬਣਾ ਦੇ ਘਰੋਂ ਆਪਣੇ। ਉਹ ਕਹਿੰਦਾ, ਮੇਰੇ ਹੱਥ ਦਾ ਖਾ ਲਓਗੇ, ਮੇਰੇ ਘਰ ਚੱਲੋਗੇ, ਕਿਵੇਂ ਹੋ ਸਕਦਾ? ਕਹਿੰਦਾ ਨਾ 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 ਨਾ, ਮੇਰੇ ਕੋਲ ਇਹ ਗੱਲ ਨਹੀਂ, ਮਤਲਬ ਝੂਠਾ ਪ੍ਰਚਾਰ ਕਰ ਰਹੇ, ਅੱਜ ਦੇ ਸੰਤ ਇਹੀ ਨੇ ਨਾ, ਕਹਿੰਦੇ ਕੁਛ ਨੇ ਕਰਦੇ ਕੁਛ ਨੇ। ਸਵਾਮੀ ਕਹਿੰਦੇ ਵਿਵੇਕਾਨੰਦ ਜੀ ਉਹਨਾਂ ਦੀ ਕੁਟੀਆ ਚ ਝੌਂਪੜੀ ਚ ਰਹੇ, ਉੱਥੇ ਖਾਣਾ ਬਣਾਉਂਦੇ ਸੀ, ਇਕੱਠੇ ਬਹਿ ਕੇ ਖਾਂਦੇ ਸੀਗੇ। ਇਹਨੂੰ ਕਹਿੰਦੇ ਨੇ ਸੋਸ਼ਲ ਰਿਫਾਰਮਰ। ਪ੍ਰੈਕਟੀਕਲ ਕਹਿੰਦੇ ਜਦੋਂ ਸ਼ਿਕਾਗੋ ਦੇ ਵਿੱਚ ਇਹਨਾਂ ਦੇ ਸਾਰੇ ਨੈਸ਼ਨਲ ਅਖਬਾਰ ਭਰੇ ਪਏ ਸੀਗੇ ਇਹਨਾਂ ਦੇ ਬਾਰੇ, ਤਾਂ ਇੱਕ ਗੋਰੀ ਅਮੀਰ ਇੰਡਸਟਰੀਅਲਿਸਟ ਲੇਡੀ ਉਹਨੇ ਵੀ ਭਾਸ਼ਣ ਸੁਣਿਆ ਸੀ ਇਹਨਾਂ ਦਾ, ਉਹ ਬੜੀ ਇੰਪ੍ਰੈਸ ਹੋਈ, ਰਾਤ ਨੂੰ ਨੀਂਦ ਨਾ ਆਵੇ, ਉਹ ਜਾ ਕੇ ਇਹਨਾਂ ਨੂੰ ਮਿਲੀ। ਕਹਿੰਦੀ ਸਵਾਮੀ ਜੀ ਆਈ ਵਾਂਟ ਟੂ ਮੈਰੀ ਵਿਦ ਯੂ, ਮੈਂ ਤੇਰੇ ਨਾਲ ਸ਼ਾਦੀ ਕਰਨੀ ਆ, ਗੋਰੇ ਕਹਿ ਦਿੰਦੇ ਨੇ ਓਪਨਲੀ। ਉਹ ਕਹਿੰਦੇ ਵੀ ਕਿਉਂ ਸ਼ਾਦੀ ਕਰਨਾ ਚਾਹੁੰਦੀ ਆ? ਕਹਿੰਦੀ ਮੈਂ ਸ਼ਾਦੀ ਇਹ ਕਰਨਾ ਚਾਹੁੰਦਾ, ਯੂ ਆਰ ਵੈਰੀ ਹੈਂਡਸਮ, ਸੱਚੀ ਹੈਂਡਸਮ ਸੀਗੇ। ਮਨੋਜ ਕੁਮਾਰ ਸੀ ਸਾਡੇ ਅੱਜ ਦੇ, ਉਦੋਂ ਵੀ ਵੱਧ ਸੀਗੇ ਮਨੋਜ ਕੁਮਾਰ, ਤਾਂ ਬੰਦੋਂ ਵੀ ਸਾਹਿਬ ਮਨੋਜ ਕੁਮਾਰ ਦੇ ਪਿਓ ਸੀਗੇ, ਪਿਓ ਦਾ ਮਤਲਬ ਇਨ ਦੀ ਸੈਂਸ ਫਿਲਾਸਫੀ ਬੜੀ ਉੱਚੀ ਸੀ। ਕਹਿੰਦੇ ਯੂ ਆਰ ਵੈਰੀ ਹੈਂਡਸਮ, ਵੈਰੀ ਇੰਟੈਲੀਜੈਂਟ, ਮੈਂ ਚਾਹੁੰਦੀ ਹਾਂ ਜਦੋਂ ਸ਼ਾਦੀ ਕਰਾ ਕੇ ਆਪਣੇ ਬੱਚਾ ਪੈਦਾ ਹੋਊਗਾ ਨਾ, ਉਹ ਵੀ ਤੁਹਾਡੇ ਵਰਗਾ ਇੰਟੈਲੀਜੈਂਟ ਹੋਊਗਾ ਤੇ ਸੋਹਣਾ ਹੋਊਗਾ। ਸਵਾਮੀ ਵਿਵੇਕਾਨੰਦ ਕਹਿੰਦੇ ਮੈਂ ਤਾਂ ਬ੍ਰਹਮਚਾਰੀ ਹਾਂ, ਅੱਜ ਕੱਲ੍ਹ ਬ੍ਰਹਮਚਾਰੀ ਕਹਿਣ ਨੂੰ ਹੁੰਦੇ ਨੇ, ਪਤਾ ਹੀ ਆ ਜੋ ਕੁਛ ਹੁੰਦੇ ਨੇ, ਪਰ ਉਹ ਸੱਚੇ ਬ੍ਰਹਮਚਾਰੀ ਸੀਗੇ। ਕਹਿੰਦੇ ਇਹ ਤਾਂ ਪੋਸੀਬਲ ਨਹੀਂ, ਉਹ ਕਹਿੰਦੇ ਪੋਸੀਬਲ ਨਹੀਂ, ਚੱਲ ਮੈਂ ਵਿਆਹ ਨਹੀਂ ਕਰਾਉਂਦੇ, ਉਂਝ ਕਰ ਲੈ। ਉਹ ਕਹਿੰਦੇ ਇਹ ਵੀ ਪੋਸੀਬਲ ਨਹੀਂ, ਕਹਿੰਦਾ ਇੱਕ ਤਰੀਕਾ ਹੈਗਾ ਸਵਾਮੀ ਵਿਵੇਕਾਨੰਦ, ਕਹਿੰਦੇ ਤੇਰੀ ਇੱਛਾ ਵੀ ਪੂਰੀ ਹੋਜੂਗੀ ਤੇ ਕੰਮ ਵੀ ਆਪਣਾ ਹੱਲ ਹੋਜੂਗਾ। ਉਹ ਕਹਿੰਦੇ ਕੀ? ਕਹਿੰਦੇ ਤੈਨੂੰ ਬੇਟੇ ਦੀ ਲੋੜ ਹੈ ਨਾ, ਜਿਹੜਾ ਮੇਰੇ ਵਰਗਾ ਹੋਵੇ, ਤੂੰ ਮੈਨੂੰ ਹੀ ਪੁੱਤ ਬਣਾ ਲਾ ਆਪਣਾ, ਵਰਗੇ ਦੀ ਕੀ ਲੋੜ ਹੈ, ਮੈਂ ਹੀ ਤੇਰਾ ਪੁੱਤ ਬਣ ਜਾਣਾ, ਮੈਨੂੰ ਮੇਰੀ ਮਾਂ ਮਿਲ ਜੂਗੀ, ਤੈਨੂੰ ਤੇਰਾ ਪੁੱਤ ਮਿਲ ਜੂ। ਉਸੇ ਵੇਲੇ ਰੋਣ ਲੱਗ ਗਈ, ਚੀਕਾਂ ਮਾਰੀਆਂ ਉਹਨੇ, ਪੈਰਾਂ ਚ ਡਿੱਗ ਪਈ ਕਿ ਤੁਸੀਂ ਸਾਕਸ਼ਾਤ ਪਰਮਾਤਮਾ, ਨਹੀਂ ਤਾਂ ਕੱਲਾ ਦਾ ਆਦਮੀ ਤੇ ਜਨਾਨੀ ਹੋਵੇ, ਚੰਗੇ ਭਲੇ ਇੱਥੇ ਪ੍ਰਧਾਨ ਮੰਤਰੀ, ਰਾਸ਼ਟਰਪਤੀ, MP ਵਗੈਰਾ, ਮੇਅਰ ਵਗੈਰਾ ਵਿਗੜਦੇ ਦੇਖੇ ਨੇ ਕੱਲੇ ਬੰਦੇ ਨੂੰ, ਸੋਹਣੀ ਜਨਾਨੀ ਮਿਲ ਜੇ। ਹੁਸੈਨ ਕਿਹਾ ਮੈਂ ਸਭ ਤੋਂ ਵੱਡਾ, ਮੇਰਾ ਦੁਨੀਆ ਪਾਣੀ ਭਰਦੀ, ਪਾਣੀ ਭਰਦੇ ਨੇ, ਪਰ ਇਹ ਜਿਹੜੇ ਬੰਦਿਆਂ ਤੇ ਪਰਮਾਤਮਾ ਦੀ ਕਿਰਪਾ ਹੋਵੇ, ਜਿਹੜੇ ਬੰਦੇ ਅੰਦਰੋਂ ਪਰਮਾਤਮਾ ਨਾਲ ਜੁੜੇ ਹੁੰਦੇ ਨੇ, ਉਹੀ ਅਜਿਹੇ ਗੱਲ ਕਰਦੇ ਨੇ। ਫਿਰ ਤੁਸੀਂ ਦੇਖੋ ਕਿ ਇਹਨਾਂ ਦਾ ਕੀ ਹੋਇਆ ਕਿ ਜਦੋਂ ਇਹਨਾਂ ਨੂੰ ਸਵਾਲ ਪੁੱਛਿਆ ਕਿਸੇ ਨੇ, ਪਹਿਲਾਂ ਮੈਂ ਤੁਹਾਨੂੰ ਸਵਾਲ ਤੋਂ ਪਹਿਲਾਂ ਕੋਈ ਦੱਸ ਦੇਣਾ, ਜਦੋਂ ਸ਼ਿਕਾਗੋ ਜਾ ਰਹੇ ਸੀ ਉਦੋਂ ਬ੍ਰਿਜ ਦੇ ਉੱਪਰ ਦੀ, ਤਾਂ ਕੁਛ ਮੁੰਡੇ ਖੜੇ ਸੀਗੇ, ਨੌਜਵਾਨ ਖੜੇ ਸੀ, ਉਹਨਾਂ ਦੇ ਹੱਥ ਵਿਚ ਨਕਲੀ ਪਿਸਤੌਲ ਸੀ ਨਿਸ਼ਾਨੇ ਮਾਰਨ ਵਾਲੀਆਂ, ਤੇ ਥੱਲੇ ਪਾਣੀ ਵਗਦਾ, ਤੁਸੀਂ ਗਾਓ ਸ਼ਿਕਾਗੋ ਉੱਥੇ ਹੁਣ ਵੀ ਹੈ ਬ੍ਰਿਜ ਦੇ ਉੱਤੋਂ ਦੀ, ਉਹ ਆਪਣੀ ਨਕਲੀ ਬੰਦੂਕ ਦੇ ਨਾ ਨਿਸ਼ਾਨੇ ਬਣਾਉਂਦੇ ਸੀਗੇ, ਵੀ ਜਿਹੜੇ ਆਂਡੇ ਤੈਰ ਰਹੇ ਨੇ ਉਹਨਾਂ ਦੇ ਨਿਸ਼ਾਨੇ ਮਾਰ ਕੇ ਪੁੱਟਣੇ, ਗੇਮ ਕਰਦੇ ਸੀ, ਸ਼ੂਗਲ ਕਰਦੇ, ਭੰਨੇ ਨਹੀਂ ਬਥੇਰੇ ਨਿਸ਼ਾਨੇ ਮਾਰੇ। ਸਵਾਮੀ ਵਿਵੇਕਾਨੰਦ ਜੀ ਨੇ ਦੇਖਿਆ ਵੀ ਇਹਨਾਂ ਤੋਂ ਕੋਈ ਲੱਗਦਾ ਹੀ ਨਹੀਂ ਨਿਸ਼ਾਨਾ, ਉਹ ਕਹਿੰਦੇ ਕੈਨ ਯੂ ਗਿਵ ਮੀ ਯਰ ਪਿਸਟਲ, ਉਹਨਾਂ ਨੇ ਦੇਤਾ ਵੀ ਬੰਦਾ ਦਾ ਸਾਊਗੇ ਨਾਲੇ, ਤੋਂ ਉਹ ਕੱਲਾ ਇਹਦਾ ਕਿੰਨੇ 10-12 ਖੜੇ ਸੀ, ਉਹਨਾਂ ਨੇ ਜਦੋਂ ਪਿਸਟਲ ਦਿੱਤੀ ਇਹਨਾਂ ਨੇ ਟਿਕ 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 ਟਿਕ, ਕਹਿੰਦੇ 12 ਨਿਸ਼ਾਨੇ ਮਾਰੇ, 12 ਹੀ ਆਂਡੇ ਭੰਨਦੇ। ਉਹ ਹੈਰਾਨ ਹੋਏ ਵੀ ਸਾਡੇ ਕੋਲੋਂ ਇੱਕ ਨਹੀਂ ਫੁੱਟਿਆ, ਨੇ 12 ਦੇ 12 ਫੁੱਟ ਤੇ। ਉਹ ਉਹਨਾਂ ਨੇ ਪੁੱਛਿਆ ਵੀ ਤੁਸੀਂ ਐਂ ਕਿਵੇਂ ਫੋੜਦੇ ਹੋ? ਕਹਿੰਦੇ ਗੱਲ ਪਤਾ ਕੀ ਹੈ, ਉਹ ਹੈਗਾ ਟਾਰਗੇਟ, ਲਕਸ਼, ਏਮ। ਤੁਸੀਂ ਆਏ ਹੋ ਵੀ ਮਾਰ ਦਿਓ ਜੀ, ਕਿਸੇ ਦੇ ਤਾਂ ਲੱਗੂਗਾ, ਪਰ ਮੈਂ ਕਹਿੰਦੇ ਕਿਸੇ ਦੇ ਨਹੀਂ ਮਾਰਦਾ, ਮੈਂ ਪਹਿਲਾਂ ਆਪਣਾ ਫਿਕਸ ਕਰਦਾ ਵੀ ਉਸ ਅੰਡੇ ਦਾ ਨਿਸ਼ਾਨਾ ਮਾਰਨਾ, ਜਿਹੜਾ ਮੈਂ ਟਾਰਗੇਟ ਮਿਲ ਗਿਆ ਫਿਰ ਉਸੇ ਨਿਸ਼ਾਨਾ ਮਿਲ ਕੇ ਮਾਰਦਾ, ਕਾਮਯਾਬ ਹੋ ਜਾਂਦਾ। ਉਹਨਾਂ ਨੇ ਉਸ ਨੂੰ ਇੱਕ ਕੁੱਤੇ ਦੀ ਇਗਜ਼ਾਮਪਲ ਵੀ ਦਿੱਤੀ। ਕੁੱਤੇ ਦੀ ਇਗਜ਼ਾਮਪਲ ਕੀ ਦਿੱਤੀ? ਕਹਿੰਦੇ ਕਿਸੇ ਬੰਦੇ ਨੇ ਹੀ ਪੁੱਛਿਆ ਕਿ ਮੈਂ ਬਹੁਤ ਸਾਰੇ ਬਿਜ਼ਨਸ ਕਰਦਾ, ਬਹੁਤ ਸਾਰੀਆਂ ਜੌਬ ਕਰਦਾ, ਮੈਨੂੰ ਮਿਲਦੀਆਂ ਨਹੀਂ, ਮੇਰਾ ਬਿਜ਼ਨਸ ਨਹੀਂ ਚੱਲਦਾ, ਮੈਂ ਕੀ ਕਰਾਂ ਸਵਾਮੀ ਨੂੰ? ਕਹਿੰਦੇ ਉਹ ਕਹਿੰਦੇ ਆ ਮੇਰੇ ਕੋਲ ਕੁੱਤਾ ਖੜਾ, ਉਹਨਾਂ ਦੇ ਕੋਲ ਕੁੱਤਾ ਖੜਾ, ਕਹਿੰਦੇ ਘੁਮਾ ਕੇ ਲਿਆ ਅੱਧੇ ਘੰਟੇ ਬਾਅਦ, ਫਿਰ ਤੈਨੂੰ ਜਵਾਬ ਦੂੰ। ਉਹ ਲੈ ਗਿਆ, ਜਦੋਂ ਕੁੱਤੇ ਨੂੰ ਲੈ ਕੇ ਵਾਪਸ ਆਇਆ ਅੱਧੇ ਪੌਣੇ ਘੰਟੇ ਬਾਅਦ, ਤੇ ਆਪ ਤਾਂ ਠੀਕ ਠਾਕ ਖੜਾ ਸੀ, ਕੁੱਤਾ ਜੀਬ ਕੱਢੀ ਬੈਠਾ ਹੌਂਕਦਾ ਸੀਗਾ। ਉਹਨੇ ਪੁੱਛਿਆ ਵੀ ਤੁਸੀਂ ਇਕੱਠੇ ਨਹੀਂ ਗਏ? ਕਹਿੰਦੇ ਇਕੱਠੇ ਗਏ। ਕਹਿੰਦੇ ਫਿਰ ਇਹ ਕੁੱਤਾ ਹੌਂਕੀ ਜਾਂਦਾ, ਤੂੰ ਕਿਉਂ ਨਹੀਂ ਹੌਂਕਦਾ? ਕਹਿੰਦਾ ਜੀ ਮੈਂ ਤਾਂ ਸਿੱਧਾ ਚਲਿਆ ਗਿਆ ਵਾਪਸ, ਤੇ ਸਿੱਧਾ ਹੀ ਮੁੜਿਆ ਆ, ਕੁੱਤਾ ਕਦੇ ਇੱਧਰ ਨੂੰ ਪੋਟੀ ਕੰਨੀ ਨੂੰ ਭੱਜਿਆ, ਕਦੇ ਇੱਧਰ ਨੂੰ ਭੱਜਿਆ ਪਿਸ਼ਾਬ ਕਰਨ, ਕਦੇ ਉੱਧਰ ਨੂੰ ਭੱਜਿਆ ਚੀਜ਼ ਦੇ ਮਗਰ, ਇਸ ਕਰਕੇ ਹੌਂਕਦਾ। ਕਹਿੰਦਾ ਬਸ, ਕਿਉਂਕਿ ਇਹ ਲਕਸ਼ ਤੋਂ ਭੜਕ ਗਿਆ। ਜਿਹੜਾ ਬੰਦਾ ਆਪਣੇ ਲਕਸ਼ ਤੋਂ ਭੜਕ ਜਾਂਦਾ ਨਾ, ਉਹ ਕਦੇ ਵੀ ਜ਼ਿੰਦਗੀ ਦੇ ਵਿੱਚ ਕਾਮਯਾਬ ਨਹੀਂ ਹੁੰਦਾ। ਉਹਨਾਂ ਦੀ ਆਟੋਬਾਇਓਗ੍ਰਾਫੀ ਮੈਨੂੰ ਯਾਦ ਆ ਗਈ, ਉਹ ਲਿਖਿਆ ਸੀ ਅਰਾਈਜ਼ ਵੇਕ ਐਂਡ ਡੋਂਟ ਸਟੋਪ ਅਨਟਿਲ ਦਾ ਗੋਲ ਇਜ਼ ਅਚੀਵਡ, ਰੁਕੋ ਨਾ ਕਦੇ ਵੀ। ਇੱਕ ਵਾਰੀ ਕਿਸੇ ਨੇ ਪ੍ਰੈਸ ਰਿਪੋਰਟਰ ਨੂੰ ਇਹਨੂੰ ਪੁੱਛਿਆ ਵੀ ਇੰਡੀਆ ਦੇ ਵਿੱਚ ਸਭ ਤੋਂ ਪਵਿੱਤਰ ਹੋਲੀ ਵਾਟਰ ਕਿਹੜੀ ਦਰਿਆ ਦਾ, ਨਦੀ ਦਾ? ਇਹ ਕਹਿੰਦੇ ਜਮਨਾ ਦਾ। ਉਹ ਕਹਿੰਦੇ ਯਾਰ ਮੈਂ ਤਾਂ ਸੁਣਿਆ ਸੀ ਵੀ ਗੰਗਾ ਦਾ ਪਾਣੀ ਸਭ ਤੋਂ ਪਵਿੱਤਰ ਮੰਨਿਆ ਜਾਂਦਾ। ਤਾਂ ਸਵਾਮੀ ਵਿਵੇਕਾਨੰਦ ਨੇ ਪਤਾ ਕੀ ਕਿਹਾ? ਉਹ ਕਹਿੰਦੇ ਗੰਗਾ ਸਾਡੀ ਮਾਂ ਹੈ, ਤੇ ਮਾਂ ਦਾ ਪਾਣੀ ਨਹੀਂ ਹੁੰਦਾ, ਉਹਦਾ ਅੰਮ੍ਰਿਤ ਹੈ। ਅਸੀਂ ਗੰਗਾ ਦੇ ਵਾਟਰ ਨੂੰ ਅੰਮ੍ਰਿਤ ਕਹਿੰਦੇ ਹਾਂ, ਨੀਰ ਕਹਿੰਦੇ ਹਾਂ, ਸਾਡੀ ਉਹ ਜਾਨ ਹੈ, ਪਰ ਜਮਨਾ ਦਾ ਪਾਣੀ ਪਵਿੱਤਰ ਹੈ ਕਿਉਂਕਿ ਨਦੀ ਹੈ। ਸੋ ਇਹਨਾਂ ਦੀ ਜਿਹੜੀ ਫਿਲਾਸਫੀ ਹੁੰਦੀ ਸੀ ਨਾ ਉਹ ਬੜੀ ਹੀ ਉੱਚੀ ਸੁੱਚੀ ਅਤੇ ਵਧੀਆ ਹੁੰਦੀ ਸੀਗੀ। ਸੋ ਇੱਕ ਇਹਨਾਂ ਨੇ ਕਿਹਾ ਸੀ ਜੋ ਡਰ ਗਿਆ ਸੋ ਮਰ ਗਿਆ। ਇੱਕ ਵਾਰੀ ਬਾਂਦਰ ਇਹਨਾਂ ਦੇ ਮਗਰ ਪੈ ਗਏ, ਉਹ ਕੱਪੜੇ ਸੀਗੇ, ਇਹ ਤੇਜ਼ ਹੋ ਗਏ, ਉਹ ਬਾਂਦਰ ਹੋਰ ਤੇਜ਼ ਹੋ ਗਏ, ਇਹ ਭੱਜਣ ਲੱਗੇ, ਬਾਂਦਰਾਂ ਨੇ ਹੋਰ ਸਪੀਡ ਫੜਤੀ। ਫਿਰ ਇੱਕ ਬੰਦਾ ਸਾਹਮਣੇ ਆਉਂਦਾ ਸੀ, ਉਹਨੇ ਰੋਕ ਲਿਆ, ਉਹ ਕਹਿੰਦਾ ਤੂੰ ਭੱਜਿਆ ਜਾਂਦਾ ਹੋ ਕਿਆ? ਕਹਿੰਦੇ ਵਿਵੇਕਾਨੰਦ ਕਹਿੰਦੇ ਵੀ ਇਹ ਮੇਰੇ ਪਿੱਛੇ ਬਾਂਦਰ ਪਏ ਹੋਏ ਨੇ। ਕਹਿੰਦੇ ਨਹੀਂ ਨਹੀਂ, ਜੋ ਡਰ ਗਿਆ ਸੋ ਮਰ ਗਿਆ, ਜਿੰਨਾ ਤੂੰ ਤੇਜ਼ ਭੱਜੇਗਾ ਤੈਨੂੰ ਹੋਰ ਡਰਾਉਣਗੇ, ਇਹਨਾਂ ਨੂੰ ਮਗਰ ਜਾ ਕੇ ਸੋਟੀ ਕਰ ਦੇ ਕਿਵੇਂ ਭੱਜਣਗੇ। ਉਹਨਾਂ ਨੇ ਸੋਟੀ ਕੀਤੀ ਤੇ ਉਹ ਭੱਜ ਗਏ। ਉਸ ਦਿਨ ਤੋਂ ਦੇਖ ਲਿਆ ਵੀ ਡਰਨਾ ਡੁਰਨਾ ਨਹੀਂ ਹੈ। ਫਿਰ ਸਵਾਮੀ ਵਿਵੇਕਾਨੰਦ ਦੀ ਇੱਕ ਫਿਲਾਸਫੀ ਸੀਗੀ ਕਿ ਅੱਜ ਦੇ ਸਾਡੇ ਤੇ ਲਾਗੂ ਹੁੰਦੀ ਹੈ ਕਿ ਸੁਣੀਆਂ ਸੁਣਾਈਆਂ ਗੱਲਾਂ ਤੇ ਵਿਸ਼ਵਾਸ ਨਾ ਕਰੋ, ਸੁਣੋ, ਉਹਨੂੰ ਪਰਖੋ, ਅਜਮਾਇਸ਼ ਕਰੋ। ਜਿੰਨਾ ਚਿਰ ਤੁਸੀਂ ਉਹਨੂੰ ਪਰਖਦੇ ਨਹੀਂ ਉਨਾ ਚਿਰ ਤੱਕ ਅੱਗੇ ਪ੍ਰਚਾਰ ਨਾ ਕਰੋ। ਚੁਗਲੀਆਂ ਹੁੰਦੀਆਂ ਨੇ, ਜਿਵੇਂ ਲੇਡੀਜ਼ ਨੂੰ ਮਾਫ਼ ਕਰਨਾ ਕਿਤੇ ਮੈਂ ਵੀ ਕਰੇ ਜਾਣਾ ਕਿਤੇ ਮਗਰ ਪੈ ਜਾਣ, ਇਹਨਾਂ ਨੂੰ ਕੋਈ ਗੱਲ ਦੱਸ ਦਿਓ, ਇਹ ਅੱਗੇ ਦੀ ਆਪਣੀ ਮਨਾ ਕੇ ਅੱਗੇ ਦੀ ਅੱਗੇ ਗੱਲ ਕਰ, ਫਿਰ ਕਹਿੰਦੇ ਦੱਸੀ ਨਾ ਅੱਗੇ 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 ਸਾਰੇ ਸ਼ਹਿਰ ਚ ਰੌਲਾ ਪੈ ਜਾਂਦਾ। ਸੋ ਉਸੇ ਤਰ੍ਹਾਂ ਵਿਵੇਕਾਨੰਦ ਦੇ ਟਾਈਮ ਤੇ ਜਦੋਂ ਸਕੂਲ ਚ ਪੜ੍ਹਦੇ ਸੀਗੇ, ਸਕੂਲ ਚ ਪੜ੍ਹਦੇ ਸੀ, ਇੱਕ ਸ਼ਮਸ਼ਾਨ ਘਾਟ ਵਿਚ ਦੀ ਨਿਕਲ ਕੇ ਜਾਣੇ ਪੈਂਦੇ ਸ਼ਾਰਟਕੱਟ, ਉੱਥੇ ਇਹ ਉਸ ਟਾਈਮ ਵਿਚ ਮਸ਼ਹੂਰ ਸੀ ਵੀ ਆਹ ਦਰਖਤ ਨਾ ਵੱਡਾ ਸਾਰਾ ਇੱਥੇ ਭੂਤ ਰਹਿੰਦੇ ਨੇ, ਜਿਹੜਾ ਕੋਈ ਦਰਖਤ ਦੇ ਨੇੜੇ ਗਿਆ ਭੂਤ ਖਾ ਜਾਣਗੇ। ਸੋ ਲੋਕਾਂ ਦੇ ਵਿਚ ਪੱਕਾ ਡਰ ਬੈਠਾ ਹੋਇਆ ਸੀ, ਉਹ ਦੂਰੋਂ ਨਿਕਲ ਕੇ ਜਾਂਦੇ ਸੀ। ਜਦੋਂ ਉਹ ਸਵਾਮੀ ਵਿਵੇਕਾਨੰਦ ਨੂੰ ਪਤਾ ਲੱਗਿਆ, ਉਹ ਤਾਂ ਸਕੂਲ ਚ ਹੀ ਪੜ੍ਹਦੇ ਸੀ, ਇਹ ਚੁੱਪ ਕਰਕੇ ਆ ਕੇ ਨਾ ਬੋਲਡ ਸੀਗੇ ਸ਼ੁਰੂ ਤੋਂ, ਉਹ ਜਦੋਂ ਸਕੂਲੋਂ ਛੁੱਟੀ ਹੁੰਦੀ ਉਹ ਦਰਖਤ ਦੇ ਬੈਠ ਕੇ ਉੱਪਰ ਟਾਹਣੀ ਤੇ ਬੈਠ ਕੇ ਪਾਠ ਕਰਨ ਆ ਜਾਂਦੇ, ਓਮ ਨਮੋ ਸ਼ਿਵਾਏ ਓਮ ਨਮੋ ਸ਼ਿਵਾਏ ਮਹੀਨਾ ਕਰਦੇ ਰਹੇ। ਜਦੋਂ ਇਹਨਾਂ ਨੂੰ ਕਿਹਾ ਤੂੰ ਉੱਥੇ ਬੈਠਾ ਕੀ ਕਰਦਾ, ਭੂਤ ਖਾ ਜਾਣਗੇ, ਉਹ ਕਹਿੰਦੇ ਮੈਨੂੰ ਮਹੀਨਾ ਹੋ ਗਿਆ ਜੇ ਮੈਨੂੰ ਨੀ ਭੂਤ ਮੇਰਾ ਜੇ ਹੁੰਦੇ ਖਾ ਜਾਂਦੇ ਸੀ। ਤੁਸੀਂ ਐਵੇਂ ਗਲਤ ਪ੍ਰਚਾਰ ਕਰਦੇ ਹੋ, ਗਲਤ ਤੁਹਾਡਾ ਵਿਸ਼ਵਾਸ ਹੈ, ਇੱਥੇ ਕੋਈ ਭੂਤ ਪਾਤ ਨਹੀਂ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਸਵਾਮੀ ਵਿਵੇਕਾਨੰਦ ਦੀ ਜਿਹੜੀ ਫਿਲਾਸਫੀ ਹੈ ਨਾ ਉਹ ਬੜੀ ਡੀਪ ਸੀਗੀ। ਮੈਂ ਹੁਣ ਕਿਉਂਕਿ ਟਾਈਮ ਥੋੜਾ, ਕੁਝ ਜਿੰਨੀਆਂ ਕੁ ਮੈਨੂੰ ਗੱਲਾਂ ਕਿਤਾਬਾਂ ਚ ਪੜ੍ਹਨ ਕਰਕੇ ਯਾਦ ਆਈਆਂ ਉਹਨਾਂ ਦੇ ਬਾਰੇ ਮੈਂ ਥੋੜੇ ਜਿਹੇ ਪਿੰਨ ਪੁਆਇੰਟ ਕਰ ਦਿੰਦਾ। ਸਵਾਮੀ ਵਿਵੇਕਾਨੰਦ ਨੇ ਲਿਖਿਆ ਕਿ ਹੂ ਇਜ਼ ਹੈਲਪਿੰਗ ਯੂ ਡੋਂਟ ਫੋਰਗੇਟ ਫਾਰ ਐਵਰ, ਜਿਹਨੇ ਵੀ ਤੁਹਾਡੀ ਮਦਦ ਕੀਤੀ ਹੈ ਨਾ, ਅੱਜ ਦਾ ਕਲਯੁਗ ਹੈ, ਮਦਦ ਕਰ ਕੂਏ ਮੇਂ ਡਾਲ, ਉਹਨੂੰ ਕੋਈ ਨਹੀਂ ਯਾਦ ਕਰਦਾ, ਉਹਨੂੰ ਦੱਸਣਾ ਪੈਂਦਾ। ਜੇ ਕਿਤੇ ਵੋਟਾਂ ਦੇ ਟਾਈਮ ਤੇ ਤੁਸੀਂ ਆਪਣੀਆਂ ਜੁੱਤੀਆਂ ਤੜਾਈਆਂ ਜਾ ਕੇ ਸਾਈਨ ਲਾਏ ਨੇ, ਜਦੋਂ ਜਿੱਤ ਜਾਂਦਾ ਬੰਦਾ ਤੇ ਅਮੀਰਾਂ ਨਾਲ ਦੋਸਤੀ ਰੱਖਦਾ, ਗਰੀਬ ਨੂੰ ਕੋਈ ਨਹੀਂ ਪੁੱਛਦਾ। ਸਵਾਮੀ ਵਿਵੇਕਾਨੰਦ ਨੇ ਇਹੀ ਕਿਹਾ ਕਿ ਹੂ ਇਜ਼ ਹੈਲਪਿੰਗ ਯੂ ਡੋਂਟ ਫੋਰਗੇਟ ਫਾਰ ਐਵਰ, ਕਦੇ ਨਾ ਭੁੱਲੋ ਵੀ ਇਹਨੇ ਆਪਣੀਆਂ ਜੁੱਤੀਆਂ ਤੜਾਈਆਂ ਸੀ। ਤੇ ਨਾਲ ਹੀ ਕਿਹਾ ਕਿ ਹੂ ਇਜ਼ ਹੈਲਪਿੰਗ, ਹੂ ਇਜ਼ ਲਵਿੰਗ ਯੂ, ਜਿਹੜਾ ਤੁਹਾਨੂੰ ਪਿਆਰ ਕਰਦਾ ਨਾ ਉਹਨੂੰ ਕਦੇ ਨਫ਼ਰਤ ਨਾ ਕਰੋ। ਇਹ ਨਾ ਸੋਚੋ ਅਮੀਰ ਹੈ ਕਿ ਗਰੀਬ ਹੈ, ਜੇ ਉਹ ਪਿਆਰ ਕਰਦਾ ਉਹਦੇ ਨਾਲ ਬਰਾਬਰ ਦਾ ਪਿਆਰ ਕਰੋ, ਚਾਹੇ ਉਹ ਜਾਨਵਰ ਹੀ ਨੇ। ਤੇ ਜਿਹੜਾ ਕੋਈ ਹੂ ਇਜ਼ ਬਲੀਵਿੰਗ ਯੂ, ਜਿਹੜਾ ਤੁਹਾਡੇ ਤੇ ਵਿਸ਼ਵਾਸ ਕਰਦਾ ਨਾ ਉਹ ਠੱਗ ਨਾ ਬਣੋ। ਹੂ ਇਜ਼ ਬਲੀਵਿੰਗ ਯੂ ਨੈਵਰ ਚੀਟ ਹਿਮ, ਅਸੀਂ ਠੱਗ ਲੈਂਦੇ ਹਾਂ ਵੀ ਸਾਡੇ ਤੇ ਯਕੀਨ ਕਰਦਾ, ਇਹਨੂੰ ਯੂਜ਼ ਕਰ ਲਓ। ਸੋ ਇਹ ਉਹਨਾਂ ਦੀਆਂ ਫਿਲਾਸਫੀ ਸੀ। ਤੇ ਨਾਲ ਉਹਨਾਂ ਨੇ ਕਿਹਾ ਇਫ ਦੇਰ ਇਜ਼ ਏ ਕੌਨਫਲਿਕਟ ਬਿਟਵੀਨ ਹਾਰਟ ਐਂਡ ਬ੍ਰੇਨ, ਜੇ ਕਿਤੇ ਹੋ ਜਾਵੇ ਵੀ ਆਹ ਕਰਾਂ ਉਹ ਕਰਾਂ, ਤਾਂ ਹਮੇਸ਼ਾ ਆਪਣੀ ਆਤਮਾ ਦੀ ਗੱਲ ਸੁਣੋ, ਆਪਣੇ ਦਿਲ ਦੀ, ਦਿਲ ਤੋਂ ਮਤਲਬ ਆਤਮਾ ਦੀ ਹੈ, ਬ੍ਰੇਨ ਦੀ ਗੱਲ ਨਾ ਕਰੋ। ਬ੍ਰੇਨ ਤਾਂ ਕਹਿੰਦਾ ਕਰ ਲਓ ਕਰ ਲਓ ਕਰ ਲਓ ਕਰ ਲਓ, ਪੁੱਠੇ ਕੰਮ, ਫਿਰ ਰਿਜ਼ਲਟ ਪੈਣ ਛਿੱਤਰ 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 ਛਿੱਤਰ, ਉਹ ਵੀ ਤੁਸੀਂ ਖਾਓਗੇ। ਤੇ ਜੇ ਆਤਮਾ ਦੀ ਗੱਲ ਸੁਣੀ ਹੋਵੇ ਤੇ ਕਦੇ ਛਿੱਤਰ ਨਹੀਂ ਪੈਂਦੇ। ਕਿਵੇਂ ਆਪਾਂ ਗੱਲ ਕਰ ਲਓ, ਸੁਸਾਇਟੀ 'ਚ ਰਹਿੰਦੇ ਹਾਂ, ਕੋਈ ਖੂਬਸੂਰਤ ਕੁੜੀ ਦੇਖੀ, ਲੇਡੀ ਦੇਖੀ, ਉਹਦੀ ਦਿਲ ਪਿਘਲ ਜਾਂਦਾ, ਹਾਲਾਂਕਿ ਵਿਆਹੇ ਉਹਨੇ ਪੁੱਤ ਪੋਤੇ ਹੁੰਦੇ ਨੇ। ਤੇ ਜਦੋਂ ਪੁੱਠੀਆਂ ਸਿੱਧੀਆਂ ਸ਼ਰਾਰਤਾਂ ਕਰਦੇ ਹਾਂ ਤੇ ਜਦੋਂ ਆਪਦੇ ਘਰ ਵਾਲੇ ਨੂੰ ਪਤਾ ਲੱਗ ਜੂਗਾ ਜਾਂ ਕੰਮ ਕਰਦੇ ਕੋਈ ਪੁੱਠੇ ਜਿਹੇ ਫਸਾਂਗੇ, ਫਿਰ ਜੇਲ੍ਹ 'ਚ ਜਾਵਾਂਗੇ, ਛਿੱਤਰੀ ਖਾਵਾਂਗੇ। ਤੇ ਜੇ ਤੁਹਾਡੇ ਕੋਲ ਕੋਈ ਹੈ, ਤੁਸੀਂ ਆਪਾਂ ਨੂੰ ਉਹਨੂੰ ਭੈਣ ਸਮਝ ਲਓ, ਆਪਣੀ ਬੇਟੀ ਸਮਝ ਲਓ, ਉਹਨੂੰ ਮਾਂ ਸਮਝ ਲਓ, ਜਿੰਨਾ ਮਰਜ਼ੀ ਪਿਆਰ ਕਰੋ, ਉਹ ਦਿਨੋਂ ਉਹ ਵੀ ਰਿਸਪੈਕਟ ਕਰੂਗੀ, ਸੁਸਾਇਟੀ ਵੀ ਰਿਸਪੈਕਟ ਕਰੂਗੀ। ਸੋ ਇਸ ਕਰਕੇ ਸਵਾਮੀ ਵਿਵੇਕਾਨੰਦ ਦੀਆਂ ਬੜੀਆਂ ਉੱਚ ਕੋਟੀ ਦੀਆਂ ਫਿਲਾਸਫੀਜ਼ ਨੇ, ਪੜ੍ਹੋ। ਮੈਂ ਯੂਟਿਊਬ ਦੇ ਉੱਤੇ ਛੋਟੇ ਛੋਟੇ ਕਲਿੱਪ ਪਾਉਂਗਾ, ਕੋਸ਼ਿਸ਼ ਕਰੂੰਗਾ ਇੱਕ ਦੋ ਦਿਨਾਂ 'ਚ, ਤੁਸੀਂ ਵੀ ਸੁਣੋ, ਯੂਟਿਊਬ ਮੇਰਾ ਸੁਣਿਆ ਕਰੋ, ਨਰਿੰਦਰ ਰਵੀ ਗੋਇਲ ਪਾਓ, ਯੂਟਿਊਬ ਦੇ ਉੱਤੇ ਛੋਟੇ ਛੋਟੇ ਕਲਿੱਪ ਹੁੰਦੇ ਨੇ, ਤੇ ਸਬਸਕ੍ਰਾਈਬ ਵੀ ਕਰ ਦਿਆ ਕਰੋ। ਬਸ ਅੱਜ ਮੈਂ ਇੰਨਾ ਹੀ ਕਹਿਣਾ ਸੀਗਾ, ਬਹੁਤ ਬੰਦਿਆਂ ਨੇ ਮੇਰਾ ਸੁਣਿਆ ਪਰ ਮੈਂ ਮਾਫੀ ਚਾਹੁੰਦਾ, ਮੈਂ ਨਾਂ ਨਹੀਂ ਕਿਸੇ ਦਾ ਲੈ ਸਕਿਆ ਕਿਉਂਕਿ ਟਾਈਮ ਨਿਕਲ ਗਿਆ, ਜੇ ਮੈਨੂੰ ਦਿਸ ਗਏ 3-4 ਨਾਂ ਤਾਂ, ਜੇ ਨਾਂ ਲਿਆ ਠੀਕ ਨਹੀਂ। ਸੋ ਨੈਕਸਟ ਵੀਕ ਜ਼ਰੂਰ ਨਾਂ ਲਿਆ ਕਰਾਂਗੇ, ਨਾਲੇ ਮੈਂ ਪਾ ਕੇ ਆਇਆ ਕਰੂੰ, ਕਿਉਂਕਿ ਬਰੀਕ ਅੱਖਰ ਹੁੰਦੇ ਨੇ, ਪੜ੍ਹੇ ਜਾਂਦੇ ਫਟਾਫਟ ਨਿਕਲੀ ਜਾਂਦੇ ਨੇ। ਸੋ ਜਿਹੜੇ ਵੀ ਮੇਰੇ ਭੈਣ ਭਰਾ ਜਿਨ੍ਹਾਂ ਨੇ ਮੇਰਾ ਪ੍ਰੋਗਰਾਮ ਸੁਣਿਆ, ਉਹਨਾਂ ਦਾ ਹੱਥ ਜੋੜ ਕੇ ਦਿਲ ਦੀ ਗਹਿਰਾਈਆਂ ਤੋਂ ਸ਼ੁਕਰੀਆ। ਜੇ ਕੋਈ ਗਲਤੀ ਹੋਗੀ ਉਹਦੇ ਲਈ ਮਾਫ਼ੀ। ਨੈਕਸਟ ਵੀਕ ਆਪਾਂ ਹੋਰ ਟੌਪਿਕ ਤੇ ਕਰਾਂਗੇ। ਯੂਟਿਊਬ ਤੁਸੀਂ, ਮੈਂ ਟਰੰਪ ਸਾਹਿਬ ਤੇ ਲਿਖਿਆ, ਵਾਹ ਟਰੰਪ ਜੀ ਵਾਹ, ਬਹੁਤ ਵਧੀਆ, ਇੰਟਰਸਟਿੰਗ 5-6 ਮਿੰਟ ਦਾ, ਯੂਟਿਊਬ ਤੇ ਜਾ ਕੇ ਸੁਣੋ ਟਰੰਪ ਸਾਹਿਬ ਦੇ ਬਾਰੇ। ਤੇ ਯੂਟਿਊਬ ਦੇਖਣਾ ਹੋਵੇ ਉਹ ਚ ਮੇਰਾ ਨਾਂ ਪਾ ਲਓ ਨਰਿੰਦਰ ਰਵੀ ਗੋਇਲ ਤੇ ਆ ਜਾਊਗਾ ਟਰੰਪ ਸਾਹਿਬ ਦੇ ਬਾਰੇ ਤੁਸੀਂ ਸੁਣੋ ਤੁਹਾਨੂੰ ਜ਼ਰੂਰ ਲੁਤਫ ਆਏਗਾ ਥੈਂਕ ਯੂ ਵੈਰੀ ਮਚ
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ
The views expressed on the preceding program may not necessarily be those of the owner or management of WTOR radio station.
Meri pure saal ki saving $400 hui hai.
Meri saving $350.